राम नाम मन भेदया मन भेदया राम नाम राम नाम मन भेदया मन भेदया गुरु दिया सच दान गुरु दिया सच दान मन हठ बुद्धि केतिया मन हठ बुद्धि केतिया केते वेद विचार केते वेद विचार केते बंधन सच्चों उड़ै सब को सच्चों उड़ै सब को ऊपर सच आचार ऊपर सच आचार हर नाम में हर नाम में सच्चों पूरे सबको सबको ऊपर सच आधार सच्चों 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 पूरे सबको पूरे सबको ऊपर सच आधार बिन सब नहीं आचार किने ना अंदर सच आ जांदा फिर सारे ओदे नाल उच्चे ओनू लगदे कहंदे है ते नीच ना दी सै
नीच ना दी सै तोरे
इक ने पांदा साजिया आज्ञा
इक ने पांदा साजिया
साजिया एक नहीं सारे भांडे बनाए हैं एक नै भांडे साज हैं उन्ने ही साजे है
एक नै भांडे साज हैं एक नै भांडे साज हैं एक चानन के लोए एक चानन के लोए के
कर में मिले सच पाए
कर्म मिले सच पाए
तुर बख्श नामे
के तोए तुर बख्श नामे के तोए
साध मिले साधु जन साध मिले साधु जन संतोख वसे गुर पाए
ਅਕਥ ਕਥਾ ਵਿਚਾਰੀਏ ਅਕਥ ਕਥਾ ਵਿਚਾਰੀਏ
ਜੇ ਸਤਿਗੁਰ ਮਾਹੇ ਸਮਾਏ
ਪੀ ਅੰਮ੍ਰਿਤ ਸੰਤੋਖਿਆ
ਕਟ ਵਾਜੈ ਕਿੰਗੁਰੀ ਜੇ ਕਟੇ ਕਟ ਵਾਜੈ ਕਿੰਗੁਰੀ ਇਹ ਸਭ ਕੁਛ ਕਾਹਦੇ ਨਾ ਹੋਣਾ ਹੈ ਹਰ ਨਾਮ ਮੈਂ
ਹਰ ਨਾਮ ਤੋਲ ਨਾ ਪੁੱਜਾਈ ਨਾ ਪੁੱਜਾਈ
ਜੇ ਲਗ ਕੋਟੀ ਕਰਮ ਕਮਾਏ ਇਹ ਕਟ ਕਟ ਵਾਜੈ ਕਿੰਗੁਰੀ
ਕਦੇ ਕਟਵਾ ਜਾਏ ਸਿੰਘਰੀ
ਆਨ ਦਿਨ ਸਭ ਦੇ ਸੁਭਾਏ
ਆਨ ਦਿਨ ਸਭ ਦੇ ਸੁਭਾਏ
ਵਿਰਲੇ ਕੋ ਸੋਜੀ ਪਈ ਵਿਰਲੇ ਕੋ ਸੋਜੀ ਪਈ ਗੁਰਮੁਖੇ ਮਨ ਸਮਝਾਏ ਤੋੜਾ ਦਿੰਦੇ ਅਖੀਰ ਤੇ ਆਣ ਕੇ ਸ਼ਬਦ ਕਲੋਜ਼ ਕਰਦੇ ਨਾਨਕ ਨਾਨਕ ਨਾਮ ਨਾ ਵਿਸਰੈ ਨਾਮ ਨਾ ਵਿਸਰੈ ਨਾਮ ਨਾ ਵਿਸਰੈ ਨਾਮ ਨਾ ਵਿਸਰੈ ਛੂਟੇ ਸ਼ਬਦ ਕਮਾਏ ਆ ਸੀ ਜੋ ਪੋਥੀ ਚ ਲੈਣਾ ਪੜਦਾ ਹੁੰਦਾ ਸੀ ਤੇ ਫਿਰ ਉਹਨੇ ਆਪਣੇ ਸ਼ਲੋਕ ਲਾਏ ਤਾਂ
ਬੜਾ
ਔਖਾ ਹੈ ਬਿਖਮੇ ਨੇ ਬੜਾ ਔਖਾ ਹੈ ਨਾਮ ਤੋਂ ਬਗੈਰ ਉਹਨੂੰ ਲੈਣਾ ਬਿਖਮ ਨਾ ਜਾਈ ਲੈ ਰਹੋ ਬਿਖਮ ਪ੍ਰਭ ਜੀ ਕੋ ਨਾਮ ਸਿਰ ਠਾਂ ਤੇ ਲੱਤਾਂ ਤਾਂ ਨੂੰ ਭਾਵੇਂ ਕਰ ਲੈ ਉਰਦ ਤਾਪ ਲੈ ਗੈ ਉਰਦ ਤਾਪ ਲੈ ਗੈ ਉਹ ਇਹ ਬਿੱਦ ਨੈ ਪਤੀਆਂ ਨੂੰ ਠਾਕਰ ਇਹ ਬਿੱਦ ਨੈ ਪਤੀਆਂ ਨੂੰ ਜੋਗ ਜੁਗਤ ਕਰ ਰਾਤ ਦਾ ਮਤਲਬ ਹੀ ਰਹਿਣ ਮੈਨੇ ਉਹਦੀ ਸਾਰੀ ਉਮਰ ਹੀ ਸੁਖੀ ਹੋ ਜਾਂਦੀ ਹੈ ਰਹਿਣ ਸਾਰੀ ਉਮਰ ਨਾਨਕ ਸੁਖ ਜਾਨਨ ਰਹਿ ਨਾਨਕ ਸੁਖ ਜਾਨਨ ਰਹਿ ਪ੍ਰਭ ਜੀ ਕੋ ਨਾਮ ਮਨ ਕੇ ਪ੍ਰਭ ਜੀ ਕੋ ਨਾਮ ਜਪਤ ਮਨ ਜੋ ਮਰਜ਼ੀ ਕਰਦਾ ਰਿਹਾ ਸਲੋਕ ਆ ਰਿਹਾ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਚੰਗੀਆਂ ਪਰਵਾਨ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਚੰਗੀਆਂ ਪਰਵਾਨ ਲੱਖ ਤਪ ਉੱਪਰ ਤੀਰਥਾਂ ਰਣ ਮੇ ਸੁਖ ਅੱਜਕਲ ਸਿੱਖੀ ਚ ਪਤਾ ਨੀ ਕਿੰਨੇ ਕੁ ਸਿੱਖ ਮਰਵਾਤੇ ਪੰਜਾਬ ਚ ਸ਼ਹੀਦ ਕਰਵਾ ਇਹਨਾਂ ਮੈਥੋਂ ਕਹਿਤ ਨੀ ਰੋਕ ਚ ਨੀ ਹੁੰਦਾ ਐਸੇ ਇਹਨਾਂ ਨੇ ਲਹਿਰ ਚਲਾਈ ਇੱਕ ਵੀ ਜਿਹੜਾ ਗੁਰੂ ਦੇ ਨਾਂ ਤੇ ਸ਼ਹੀਦ ਹੋ ਜਾਏਗਾ ਉਹ ਅੱਗੇ ਮੁਕਤ ਹੋ ਜਾਏਗਾ ਇੰਨੇ ਸ਼ਹੀਦ ਸਿੰਘ ਹੋਏ ਮੈਨੂੰ ਅਮਰੀਕਾ ਤੱਕ ਖਬਰ ਗਈ ਔਰ ਕਹਿੰਦੇ ਭਾਈ ਸਾਹਿਬ ਜੀ ਬਾਣੀ ਚ ਦੱਸੋ ਵੀ ਇਹ ਬਾਣੀ ਜਿਹੜੇ ਅਸੀਂ ਸ਼ਹੀਦ ਜੇ ਮਰ ਜਾਈਏ ਇਸ ਮੋਰਚੇ ਚ ਜਾਂ ਸਾਰੇ ਅਸੀਂ ਜਾ ਰਲਾਂਗੇ ਉਹ ਚਾਰ ਸਾਹਿਬਜ਼ਾਦਿਆਂ ਨਾਲ ਜਾਂ ਅਸੀਂ ਸ਼ਹੀਦ ਇਹ ਸਾਨੂੰ ਇਸ ਤਰ੍ਹਾਂ ਕਹਿ ਰਹੇ ਨੇ ਸਾਰੇ ਵੀ ਜਿਹੜਾ ਗੁਰੂ ਦੇ ਨਾਂ ਤੇ ਸ਼ਹੀਦ ਇਸ ਵੇਲੇ ਹੋ ਜਾਏਗਾ ਉਹ ਮੁਕਤ ਹੋ ਜਾਏਗਾ ਉਹਨਾਂ ਨੂੰ ਮੈਂ ਉਸ ਵੇਲੇ ਵਰਦੀਆਂ ਅੱਗਾਂ ਚ ਆ ਟੇਪ ਕਰਕੇ ਭੇਜੀ ਵੀ ਬਾਬੇ ਨਾਨਕ ਦਾ ਹੁਕਮ ਹੈ ਮਹੱਲੇ ਪਹਿਲੇ ਦਾ ਲੱਖ ਸੂਰਤਨ ਸੰਗਰਾਨ ਰਣ ਮੇ ਛੁੱਟੇ ਪ੍ਰਾਣ ਤੁਸੀਂ ਤੇ ਆਹ ਹੈ ਨਾ ਜੇ ਰਣ ਦੇ ਵਿੱਚ ਵੀ ਜਿਹਨਾਂ ਦੇ ਪ੍ਰਾਣ ਛੁੱਟ ਜਾਣ ਲੜਦਿਆਂ ਦੇ ਉਹ ਸ਼ਹੀਦ ਨਹੀਂ ਹੁੰਦੇ ਉਹ ਜੂਨ ਚ ਪੈਂਦੇ ਆ ਇੱਕ ਚ ਜਿਹੜੀ ਕਿ ਜੂਨ ਕਲਾਈ ਜਾਂਦੀ ਹੈ ਸ਼ਹੀਦਾਂ ਦੀ ਕਿਉਂਕਿ ਸ਼ਹੀਦ ਲਫ਼ਜ਼ ਬਾਣੀ ਚ ਨਹੀਂ ਆ ਇਹ ਮੁਸਲਮਾਨਾਂ ਤੋਂ ਆਇਆ ਹੈ ਉਹਨਾਂ ਦਾ ਲਫ਼ਜ਼ ਹੈ ਸਾਡੀ ਬਾਣੀ ਦਾ ਲਫ਼ਜ਼ ਨਹੀਂ ਹੈ ਇਸ ਕਰਕੇ ਸ਼ਹੀਦ ਸਿੱਖੀ ਚ ਕੋਈ ਲਫ਼ਜ਼ ਨਹੀਂ ਹੈ ਲੇਕਿਨ ਇਹ ਨਾ ਬਣਾ ਲਿਆ ਵੀ ਉਹ ਸ਼ਹੀਦ ਜੀ ਹੋ ਜਾਏ ਤੇ ਮਾਰ ਦੁਨੀਆਂ ਉਹ ਜਿਸ ਵੇਲੇ ਉੱਥੇ ਜਾ ਕੇ ਉਹਨਾਂ ਨੂੰ ਮੈਂ ਬਾਣੀ ਦੱਸੀ ਮੈਂ ਕਿਹਾ ਲੱਖ ਸੂਰਤਨ ਸੰਗਰਾਨ ਰਣ ਮੇ ਛੁੱਟੇ ਪ੍ਰਾਣ ਤੇ ਉਹਨਾਂ ਲਈ ਲਿਖਿਆ ਆਵਣ ਜਾਣ ਉਹ ਆਉਂਦੇ ਜਾਂਦੇ ਰਹਿਣਗੇ ਉਹ ਮੁਕਤ ਨਹੀਂ ਹੋਣਗੇ ਆਹ ਸਲੋਕ ਜ਼ਾਰ ਕਰਦਾ ਇਸ ਕਰਕੇ ਬੜੇ ਧਿਆਨ ਨਾਲ ਸਲੋਕ ਦੇਖੀਏ ਜਿਹੜੇ ਲੜਾਈਆਂ ਵਿੱਚ ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਮਰ ਗਏ ਨੇ ਲੜਾਈ ਚ ਲੇਕਿਨ ਉਹਨਾਂ ਨੂੰ ਫੇਰ ਜਨਮ ਮਿਲੇਗਾ ਨਾਮ ਜਪ ਕੇ ਛੁੱਟਣਗੇ ਇਹ ਜਿਹੜੇ 40 ਮੁਕਤੇ ਇਹਨਾਂ ਨੇ ਕਹਿਤਾ ਹੈ ਇਹਨਾਂ ਨੇ ਆਪ ਬਣਾਏ 40 ਮੁਕਤੇ ਅੱਜ ਕੱਲ ਦੀ ਸਾਰੀ ਜਿਹੜੀ ਅਖੀਰਲੀ ਉਹ ਕਹਿੰਦੇ ਜਿਹੜੇ ਚਮਕੌਰ ਦੇ 40 ਸਿੰਘ ਸੀ ਉਹ ਸੀ ਗੁਰੂ ਮਹਾਰਾਜ ਦੇ ਨਾਲ ਸ਼ਹੀਦ ਹੋਏ ਨਾ ਕਿ ਜਿਹੜੇ ਪੰਘੌੜੇ ਸਿੰਘ ਪਿੱਛੋਂ ਭੱਜ ਕੇ ਤੇ ਘਰਾਂ ਚ ਜਾ ਵੜੇ ਸੀ ਤੇ ਮੁੜ ਕੇ ਆ ਗਏ ਇਹਨਾਂ ਨਾਲ ਮਾਝੇ ਤੇ ਮਾਲਵੇ ਦੀ ਖਹਿ ਦੇ ਨਾਲ ਇਹਨਾਂ ਨੇ ਹਿਸਟਰੀ ਬਦਲ ਦਿੱਤੀ ਇਹਨਾਂ ਨੇ ਕਹਿਤਾ ਜੀ ਉਹ 40 ਮੁਕਤੇ ਹੈ ਹਾਲਾਂਕਿ ਚਮਕੌਰ ਸਾਹਿਬ ਦੀ ਗਲੀ ਚ ਚਾਹ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਸ਼ਹੀਦ ਹੋਣ ਵਾਲੇ ਉਹ 40 ਸਿੰਘ ਸੀ ਔਰ ਉਹਨਾਂ ਦੇ ਨਾਂ ਹਾਲੀ ਤੱਕ ਆਨੰਦਪੁਰ ਸਾਹਿਬ ਉਹ ਜਿਹੜਾ ਝੰਡਾ ਲੱਗਾ ਅੰਦਰ ਤਖ਼ਤ ਦੇ ਮੋਹਰੇ ਉਹਦੇ ਆਲੇ ਦੁਆਲੇ ਉਹ ਪੱਥਰ ਦੇ ਉੱਤੇ ਉਹਨਾਂ ਦੇ ਨਾਂ ਲਿਖੇ ਗਏ ਇਸ ਕਰਕੇ 40 ਸਿੰਘ ਉਹ ਸੀ ਪਰ ਮਹਾਰਾਜ ਦੀ ਬਾਣੀ ਨਹੀਂ ਮੰਨਦੀ ਵੀ ਉਹ ਵੀ ਮੁਕਤੇ ਹੋਣਗੇ ਕਿਉਂ ਉਹਨਾਂ ਨੂੰ ਫੇਰ ਅੱਛਾ ਜਨਮ ਮਿਲੇਗਾ ਕਿਸੇ ਸਿੱਖ ਦੇ ਘਰ ਫੇਰ ਨਾਮ ਜਪ ਕੇ ਫੇਰ ਉਹ ਮੁਕਤ ਹੋਣਗੇ ਨਾਮ ਤੋਂ ਬਗੈਰ ਮੁਕਤੀ ਨਹੀਂ ਹੈ ਇਸ ਕਰਕੇ ਮਤ ਕਿਸੇ ਦੇ ਭਲੇਵਿਆਂ ਚ ਰਹੋ ਬਾਣੀ ਆ ਸਾਫ਼ ਦੱਸ ਦਿੱਤੀ ਹੈ ਲੱਖ ਸੂਰਤਨ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਲੱਖ ਸੂਰਤਨ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਲੱਖ ਸੂਰਤੀ ਲੱਖ ਗਿਆਨ ਧਿਆਨ ਪੜੀ ਹੈ ਪਾਠ ਪੁਰਾਣ ਲੱਖ ਸੂਰਤੀ ਲੱਖ ਗਿਆਨ ਧਿਆਨ ਪੜੀ ਹੈ ਪਾਠ ਇਹ ਬਾਬੇ ਨਾਨਕ ਵੇਲੇ ਦਾ ਜਿਸ ਵੇਲੇ ਹਲੀ ਗੁਰੂ ਗ੍ਰੰਥ ਸਾਹਿਬ ਬਣਿਆ ਨਹੀਂ ਸੀ ਉਸ ਵੇਲੇ ਸਿੱਖੀ ਮਹਾਰਾਜ ਜੀ ਬਾਬੇ ਨਾਨਕ ਦੀ ਸਿੱਖੀ ਕਿਹੋ ਜਿਹੀ ਹੁੰਦੀ ਸੀ ਉਹ ਪੜਨ ਚ ਨਹੀਂ ਸੀ ਰਹਿੰਦੀ ਉਹ ਨਾਮ ਜਪਦੀ ਸੀ ਉੱਥੇ ਤੇ ਬਾਬੇ ਕੋਲ ਹੁੰਦੀ ਸੀ ਸ਼ਬਦ ਤੇ ਬੜੇ ਕੀਮਤੀ ਸੀ ਕਿਸੇ ਨੂੰ ਪੜਨ ਨੂੰ ਮਿਲਦੇ ਸੀ ਬਾਕੀ ਸਾਰੀ ਦੀਖਿਆ ਤੇ ਕੰਮ ਚੱਲਦਾ ਸੀ ਉਹ ਨਾਨਕ ਲੇਖੇ ਇੱਕ ਗੱਲ ਇਸ ਕਰਕੇ ਜਿਹੜਾ ਉਸ ਵੇਲੇ ਦਾ ਸਮਾਂ ਸੀ ਉਹ ਮਹਾਰਾਜ ਕਹਿੰਦੇ ਭਾਵੇਂ ਲੱਖ ਗਿਆਨ ਧਿਆਨ ਪਾਠ ਪੁਰਾਣ ਪੜੀ ਚੱਲੋ ਪੁਰਾਣਾਂ ਦੇ ਪੜ੍ਹਦੇ ਸੀ ਹੁਣ ਸਾਡੇ ਪੜਨ ਲੱਗ ਪਏ ਦੇਖ ਲਓ ਕਿੰਨੇ ਕੁ ਪਾਠ ਚੱਲੇ ਐ ਕੋਈ ਉਹ ਕਈ ਰੰਗਾਂ ਦੇ ਪਾਠ ਚੱਲੇ ਖੰਡ ਪਾਠ ਕੋਈ ਸਹਿਜ ਪਾਠ ਕੋਈ ਕਈ ਉਹ ਅਸੀਂ ਤੇ ਕਹਿੰਦੇ ਉਹਨੂੰ ਪਿੰਡੀ ਸਨ ਕਈ ਚੁਟਕੀ ਪਾਠ ਹੈ ਕਈ ਥੱਬਾ ਪਾਠ ਹੈ ਕਿਉਂਕਿ ਉਧਰ ਵਾਲਾ ਘਾਲ ਵਾਲਾ ਹੋ ਜਾਏ ਜਿੰਨੇ ਚੁਟਕੀ ਚ ਪੱਤਰੇ ਹੋਣ ਉਲਟਾ ਦੋ ਜੇ ਥੱਬੇ ਚ ਆ ਜਾਣ ਤੇ ਥੱਬੇ ਚ ਉਲਟਾ ਦੋ ਉਹ ਥੱਬਾ ਪਾਠ ਚੁਟਕੀ ਪਾਠ ਹੋਰ ਜਿੰਨੇ ਪਾਠ ਇੰਨੇ ਬਾਣੀਆਂ ਦੇ ਪਾਠ ਓਏ ਪਾਠ ਹੀ ਕਰਦੇ ਰਹਿ ਗਏ ਤੇ ਆ ਆ ਆ ਕਿੱਥੋਂ ਹਰ ਨਾਮ ਹੈ ਪੜੀਏ ਪਾਠ ਪੁਰਾਣ ਹਰ ਨਾਮ ਹੈ ਹਰ ਨਾਮ ਹੈ ਸੁਣ ਨਾ ਪੁੱਛੇ ਨਾ ਪੁੱਛੇ ਜੇ ਪੜੀਏ ਪਾਠ ਪੁਰਾਣ ਸਿੱਧਾ ਨਾ ਪੁੱਛਿਆ ਤੇਰਾ ਕਵਨ ਗੁਰੂ ਜਿਸਕਾ ਚੂਕੇ। ਉੱਥੇ ਮਹਾਰਾਜ ਨੇ ਜਵਾਬ ਦਿੱਤਾ ਇਹੋ ਜਿਹੀ ਸਿੱਖੀ ਨੂੰ ਦੇਖ ਕੇ, ਗ੍ਰੰਥ ਗੁਰੂ ਪਾਠ ਤੁਨ ਚੇਲਾ, ਗ੍ਰੰਥ ਗੁਰੂ ਪਾਠ ਤੁਨ ਚੇ। ਨਹੀਂ ਬਈ ਨਹੀਂ, ਇਹ ਨਹੀਂ ਲਿਖਿਆ ਮਹਾਰਾਜ ਨੇ, ਲਿਖਿਆ ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹ ਭਾਈ ਪਾਠ ਨਹੀਂ ਕਰਨਾ, ਪਾਠ ਕਰਨਾ ਹੈ ਨਾਮ ਜਪਣ ਲਈ, ਕਿਉਂਕਿ ਉਹ ਲੇਖੇ ਚ ਕਿਸੇ ਚ ਨਹੀਂ। ਇਹੋ ਹੀ ਅੱਜ ਦੋ ਤਿੰਨ ਦਿਨ ਦੀਆਂ ਚੌਂਟੀਆਂ ਚੱਲਣਗੀਆਂ, ਪੜ੍ਹਨਾ ਨਹੀਂ ਹੈ, ਪੜ੍ਹਨਾ ਸਿਰਫ ਨਾਮ ਜਪਣ ਲਈ ਹੈ, ਉਹ ਕਿਸੇ ਲੇਖੇ ਚ ਨਹੀਂ ਹੈ ਪੜ੍ਹਨਾ। ਜਿੰਨਾ ਮਰਜ਼ੀ ਪਾਠ ਕਰ ਲੋ, ਜੋ ਮਰਜ਼ੀ ਕਰ ਲੋ ਸਿੱਖੀ ਚ, ਹਰ ਨਾਮ ਉਹ ਜੋ ਕੋਈ ਮਾੜਾ ਮੋਟਾ ਬੰਦਾ ਜਾਂ ਕੋਈ ਹੋਰ ਮਹੱਲਾ ਚਲੋ ਜੀ, ਉਹ ਬਾਬਾ ਨਾਨਕ ਕਹਿ ਰਿਹਾ ਹਰ ਨਾਮ। ਪਰ ਕਰੀਏ ਕਿ ਐਸਾ ਬਾਣੀ ਦੇ ਵਿੱਚ ਹੀ ਲਿਖਿਆ, ਉਹ ਕਬੀਰ ਸਾਹਿਬ ਦਾ ਇੱਕ ਐਸਾ ਸ਼ਬਦ ਆਉਂਦਾ, ਉਹ ਕਹਿੰਦਾ ਤੂੰ ਕਿਹਨਾਂ ਨੂੰ ਸਮਝਾਉਣ ਡਿਆ, ਇਹ ਤਾਂ ਬ੍ਰਹਮ ਹੂੰ ਕੋ ਕਹਿੋ ਨਾ ਮਾਨੇ। ਜੇ ਬ੍ਰਹਮਾ ਵੀ ਉੱਤਰ ਕੇ ਆ ਜਾਏਗਾ ਜਿਹਨਾਂ ਨਾਲ, ਉਹਦਾ ਵੀ ਕਿਹਾ ਨੀ, ਬ੍ਰਹਮ ਕੋ ਕਹਿੋ ਨਾ ਮਾਨੇ। ਐਸੀ ਸਿੱਖੀ ਚ ਹੋ ਗਈ ਆ, ਉਹ ਕਹਿੰਦੀ ਜੀ ਨਹੀਂ ਇਹ ਮਰਿਆਦਾ ਇਹ ਚੱਲਦੀ ਸਾਰੀ, ਜੇ ਬਾਬਾ ਨਾਨਕ ਮੁੜ ਕੇ ਵੀ ਆ ਜਾਏ ਨਾ ਇਸ ਵੇਲੇ ਤੇ ਤੁਹਾਨੂੰ ਕਹਿ ਦੇਣਾ ਉਹ ਮੇਰੇ ਸ਼ਬਦ ਵੱਲ ਦੇਖੋ ਭਾਈ, ਤੁਸੀਂ ਸ਼ਬਦ ਦੇ ਸਿੱਖ ਬਣੋ। ਉਹ ਕਹਿੰਦੇ ਨਹੀਂ ਇਹ ਮਰਿਆਦਾ ਇਹ ਚੱਲੀ ਆ ਰਹੀ ਹੈ, ਹਰ ਨਾਮ ਪਾਠ ਪੁਰਾਣ। ਜਿੰਨੀ ਮਰਜ਼ੀ ਪੜ੍ਹਾਈ ਕਰੀ ਚੱਲੋ, ਅੱਗੇ ਕਹਿੰਦੇ ਜਿਨ ਕਰਤੇ ਕਰਨਾ ਕੀਆ, ਜਿੰਨੀ ਸਾਰੀ ਚੀਜ਼ ਬਣਾਈ ਹੈ ਨਾ, ਇਹ ਸਾਰੇ ਪੜ੍ਹਨ ਵਾਲਿਆਂ ਨੇ ਪਤਾ ਕੀ ਲਿਖਿਆ, ਲਿਖਿਆ ਆਪਣੀਆਂ ਮਤਾਂ ਨਾ ਕਰਨ ਡੇ, ਸਭ ਕੁਝ ਮਹਾਰਾਜ ਕਹਿੰਦੇ ਨਾਨਕ ਮਤੀ ਮਿੱਥਿਆ, ਇਹ ਸਭ ਕੁਝ ਮਿੱਥਿਆ ਹੈ, ਇਹ ਤੁਸੀਂ ਆਪਣੀ ਮਤ ਨਾਲ ਹੀ ਮਿੱਥ ਲਿਆ ਵੀ ਅਸੀਂ ਪੜ੍ਹਨ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮਹਾਰਾਜ ਕਹਿੰਦੇ ਨਾਨਕ ਮਤੀ ਮਿੱਥਿਆ, ਕਰਮ ਸੱਚਾ ਨਿਸ਼ਾਨ, ਕਰਮ ਸੱਚਾ ਨਿਸ਼ਾਨ। ਉਹ ਸੱਚਾ ਨਿਸ਼ਾਨ ਕੀ ਹੈ, ਸਾਚੀ ਦਰਗੇ ਕਾ ਨਿਸ਼ਾਨ, ਕਾ ਨਿਸ਼ਾਨ ਕੀ ਸਦਾ ਸਦਾ ਜਪੀ ਹੈ, ਸਦਾ ਸਦਾ ਜਪੀ ਹੈ ਪ੍ਰਭ ਨਾ। ਪੌੜੀ ਚੱਕੀ
ਸੱਚਾ ਸਾਹਿਬ।
ਉਹ ਕਹਿੰਦੇ ਜੀ ਬਾਣੀ ਵੀ ਤਾਂ ਸਾਰੀ ਕਮਾ ਸਕਦੇ ਆ, ਜੋ ਕਹਿੰਦੀ ਅਸੀਂ ਕਰੀ ਜਾਂਦੇ ਹਾਂ, ਕੋਈ ਭੈੜਾ ਕੰਮ ਨਹੀਂ ਕਰਦੇ, ਇਹ ਨਾਮ ਹੀ ਨਿਰਾ ਜਪਣਾ ਜਾਂ ਇਹ ਸੱਚ ਕਿੱਦਾਂ ਹੋ ਗਿਆ। ਸੱਚ ਦੀ ਜਿਹੜੀ ਕਮਾਈ ਹੈ ਮਹਾਰਾਜ ਨਾ ਸੱਚ ਸ਼ਬਦ ਨੂੰ ਕਿਹਾ, ਗੁਰੇ ਮੰਤਰ ਸ਼ਬਦ,
ਗੁਰੇ ਮੰਤਰ ਸ਼ਬਦ ਸੱਚ ਦੀ ਧਾਰਾ, ਗੁਰੇ ਮੰਤਰ ਸ਼ਬਦ ਸੱਚ ਦੀ ਧਾਰਾ।
ਸੁਣ ਸੱਜਣ ਜੀ,
ਸੱਚ ਪਾਇਆ
ਜਿਨਕਾ ਹਿਰਦੈ ਸੱਚ ਵਸਾਇਆ ਜਿਨਕਾ ਹਿਰਦੈ ਸੱਚ ਵਸਾਇਆ ਉਹ ਪੌੜੀ ਸ਼ੁਰੂ ਤੋਂ ਚੱਕੀਏ ਸੱਚਾ ਅੱਜਕਲ ਗੁਰਦੁਆਰਿਆਂ ਚ ਸੱਚ ਤੇ ਵਰਤਦਾ ਨੀ ਕੜਾ ਪ੍ਰਸ਼ਾਦੀ ਵਰਤੀ ਜਾਂਦਾ ਉਹ ਦਿਨ ਸੱਚ ਸੱਚ
ਵਰਤਾਇਆ
ਉਹ ਇੰਨਾ ਵਰਤਾਉਣ ਦਾ ਹੋ ਗਿਆ ਉਹ ਰਹਿਣ ਸਬਾਈ ਚੱਲ ਰਹੀ ਸੀ ਇੱਕ ਬਾਬਾ ਬੁੱਢਾ ਵਿਚਾਰਾ ਰਾਤ ਦੇ 12 ਵੱਜ ਗਏ 1 ਵੱਜ ਗਿਆ ਉਹ ਦੇਖਦਾ ਰਿਹਾ ਦੇਗ ਵਾਲੀ ਆ ਰਹੇ ਕਦੋਂ ਵਰਤਾਉਣਗੇ ਮੈਂ ਵੀ ਦੇਗ ਲੈ ਕੇ ਆਮ ਹੁੰਦਾ ਨਾ ਜੀ ਦੇਗ ਲੈ ਕੇ ਜਰੂਰ ਜਾਇਓ ਉਹ ਕਹਿੰਦਾ ਖਰੇ ਇਹਨਾਂ ਨੇ ਕੱਲਿਆਂ ਨਾ ਖਾਣੀ ਹੈ ਇਹ ਹਰਦੇ ਨੀ ਇਹ ਮੈਂ ਅੱਛਾ ਕੋਈ ਨੀ ਮਨਾ ਹੋਰ ਟਿਕ ਲੈ ਕਿਸੇ ਵੇਲੇ ਤੇ ਹਟਣਗੇ ਨਾ ਉਹ ਸਵੇਰ ਦੇ 3 ਵੱਜ ਗਏ 4 ਵੱਜ ਗਏ ਉਹ ਬਾਬਾ ਕਹਿੰਦਾ ਨਾਲ ਦੇ ਨੂੰ ਉਹ ਯਾਰੇ ਇਹ ਕਿਹੋ ਜਿਹੇ ਸਿੰਘ ਹੈ ਕਿਹੜੀ ਮਿੱਟੀ ਦੇ ਬਣੇ ਸਾਰੀ ਰਾਤ ਦੇ ਲੱਗੇ ਹੈ ਤੇ ਇਹਨਾਂ ਨੇ ਦੇਖ ਕਦੋਂ ਵਰਤਾਉਣੀ ਮੈਂ ਕਿਹਾ ਸੀ ਵੀ ਕੁਣਕਾ ਲੈ ਕੇ ਹੀ ਚੱਲਾਂਗੇ ਉਹ ਕਹਿੰਦੇ ਬਾਬਾ ਕਹਿੰਦੇ ਹੁਣ ਤੇ ਆਨੰਦ ਸਾਹਿਬ ਪੜਨ ਲੱਗੇ ਆ ਉਹ ਕਹਿੰਦੇ ਤੇ ਜਿੰਨੀ ਨਾਮ ਧਿਆਇਆ ਤੋਂ ਮੁੜੇ ਆਉਂਦੇ ਹੁੰਦੇ ਆ ਅਖੀਰ ਦਾ ਸਲੋਕ ਜੇ ਆ ਵੀ ਜਾਏ ਨਾ ਜਿੰਨੀ ਨਾਮ ਧਿਆਇਆ ਇਹ ਉੱਥੋਂ ਵੀ ਮੁੜ ਪੈਣੇ ਫਿਰ ਘੰਟਾ ਲਾ ਦੇਣਗੇ ਉਹ ਕਹਿੰਦਾ ਅੱਛਾ ਉਹ ਜੀ ਭੋਗ ਪਿਆ ਸਵੇਰੇ ਵਿਚਾਰੇ ਦੀਆਂ ਲੱਤਾਂ ਆਕੜ ਗਈਆਂ ਤੇ ਉਹ ਜਿਸ ਵੇਲੇ ਅਰਦਾਸ ਚ ਉੱਠਿਆ ਉੱਠ ਕੇ ਸਾਰੇ ਅਰਦਾਸ ਉਰਦੂਸ ਹੋਈ ਉਥੋਂ ਬਾਅਦ ਫਿਰ ਦੇਗ ਵਰਤੀ ਉਹ ਬਾਬੇ ਨੇ ਨਾ ਜਿਹੜੀ ਦੇਗ ਵਰਤੀ ਨਾ ਉਹ ਲੈ ਕੇ ਨਾ ਤੇ ਕਹਿਣ ਲੱਗਾ ਸੱਚੇ ਸਾਧ ਸੰਗਤ ਜੀ ਸਿੰਘੋ ਮੈਨੂੰ ਥੋੜਾ ਜਿਹਾ ਟਾਈਮ ਦਿਓ ਉਹ ਸਾਰੇ ਸਿੰਘ ਜਿਹੜੇ ਵਰਤਾਰੇ ਸੀ ਉਹ ਸਰਬ ਲੋਕ ਉਹ ਸਾਰੇ ਕਹਿੰਦੇ ਬਾਬਾ ਇਸ ਸਟੇਜ ਤੇ ਬੋਲਣ ਦਾ ਹੁਕਮ ਨਹੀਂ ਹੈ ਉਹ ਕਹਿੰਦਾ ਭਾਈ ਮਿਹਨਤ ਕਰਾ ਲਓ ਮੈਂ ਸਾਰੀ ਰਾਤ ਬੈਠੇ ਰਿਹਾ ਮੈਨੂੰ 2 ਮਿੰਟ ਬੋਲਣ ਲਈ ਦੇ ਦਿਓ ਮੈਂ ਖੜਾ ਉਹ ਸਾਰੇ ਵਿੱਚ ਵਿਚਾਰੇ ਚੰਗੇ ਸਿੰਘ ਵੀ ਹੁੰਦੇ ਉਹ ਕਹਿੰਦੇ ਭਾਈ ਬਾਬੇ ਨੂੰ ਕਹਿ ਲੈਣ ਦਿਓ ਉਹਨੂੰ ਦੇ ਦਿਓ 5 ਟਾਈਮ ਤੁਸੀਂ ਵਰਤਾਈ ਚੱਲੋ ਦੇ ਉਹਨੂੰ ਜੋ ਬਾਬੇ ਨੂੰ ਟਾਈਮ ਦੇ ਦਿੱਤਾ ਉਹ ਸਟੇਜ ਤੇ ਚੜਿਆ ਉਹਨੇ ਜਾ ਕੇ ਨਾ ਉਹ ਮਾਈਕ੍ਰੋਫੋਨ ਸੀ ਉਹਨੂੰ ਹੱਥ ਪਾਇਆ ਕਰਕੇ ਬੋਲਣ ਲੱਗਾ ਉਹ ਕਿਤੇ ਕਰੰਟ ਆ ਗਿਆ ਕਹਿੰਦਾ ਤੁਹਾਡੀ ਭੈਣ ਨੂੰ ਉਹ ਕਹਿੰਦੇ ਬਾਬਾ ਚੰਗਾ ਗਾਲਾਂ ਕੱਢਣ ਡਿਆ ਉਹ ਕਹਿੰਦਾ ਨਹੀਂ ਮੈਨੂੰ ਇਹਦੀ ਜਿਗਾਰ ਕੀ ਹੈ ਇਹ ਕਰੰਟ ਕਹਿੰਦਾ ਬਾਬਾ ਉਹ ਦੁਖਰੇ ਨਾਲ ਹੱਥ ਲਿਆ ਦੂਰ ਚ ਕਰੰਟ ਉਹ ਕਹਿੰਦੇ ਉਹਨੇ ਫਿਰ ਨਾ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਭਾਈ ਅੱਧੀ ਰਾਤ ਦਾ ਖੜਕਦਾ ਚਮਟਾ ਤੇ ਢੋਲਕੀ ਦੀ ਲਿੱਦ ਕੱਢਤੀ ਸਾਰੀ ਰਾਤ ਤੁਸੀਂ ਲੱਗੇ ਰਹੇ ਹੋ ਅੱਧੀ ਰਾਤ ਦਾ ਖੜਕਦਾ ਚਮਟਾ ਤੇ ਢੋਲਕੀ ਦੀ ਲਿੱਦ ਕੱਢਤੀ ਸੰਗਤੇ ਕੜਾ ਦੀ ਬੁਰਕੀ ਨੇ ਫਾਹ ਟੰਗ ਤੇ ਜੇ ਕਿਤੇ ਮੈਂ ਕੜਾ ਨਾ ਲੈਣਾ ਹੁੰਦਾ ਤੇ ਕਦੀ ਹੁਣ ਜੇ ਗੁਰਦੁਆਰਿਆਂ ਚ ਉਹ ਤੁਸੀਂ ਕੀ ਵਰਤਾਉਣ ਡੇ ਹੋ ਮਾਰੀ ਚ ਕਹਿੰਦਾ ਜਿਨ ਸੱਚੋ ਸੱਚ ਵਰਤਾਇਆ ਹੱਡ ਬੀਤੀਆਂ ਦਾਸ ਖੋਦ ਜਿੰਨੀ ਨਾਮ ਤੇ ਆਏ ਤੂੰ ਮੁੜਦਾ ਰਿਹਾ ਪੌੜੀ ਬੜੀ ਸੁਰਤ ਨਾਲ ਪੜਨ ਵਾਲੀ ਹੈ ਜਿੱਦਾਂ ਜਿੱਦਾਂ ਅਭਿਆਸੀ ਦੇ ਅੰਦਰ ਕਲਾ ਵਰਤਣੀ ਆ ਉਦਾਂ ਉਦਾਂ ਹੀ ਪੌੜੀ ਲਿਖੀ ਹੈ ਭੈਜਲ ਲਈ ਲਾਈਨਾਂ ਨੇ ਲਿਖੀਆਂ ਅੱਗੜ ਪਿੱਛੜ ਪਹਿਲਾਂ ਸ਼ਬਦ ਦੀ ਕਮਾਈ ਕਰੇਗਾ ਫੇਰ ਅੰਦਰ ਸਤਿਗੁਰੂ ਦੇ ਮਿਲਾਪ ਹੋਣਗੇ। ਅਗਲੀ ਪੌੜੀ ਬਾਅਦ ਚ ਹੈ। ਪਹਿਲਾ ਡੰਡਾ ਕੀ ਹੈ?
ਸੱਚਾ ਸਾਹਿਬ
ਜਿੰਨੇ ਸੱਚੋ ਆਪਣੇ ਆਪ ਨੀ ਬੰਦਾ ਲੈ ਸਕਦਾ। ਜਿਸ ਤੂੰ
ਸੱਚ ਕਮਾਇਆ
ਉਹ ਕਮਾਈ ਕਰੇ ਜਾਏਗਾ, ਸਤਿਗੁਰੂ ਅੰਦਰ ਮਿਲੇ ਜਾਏਗਾ, ਉਹ ਜਾ ਕੇ ਫਿਰ ਵਸਾਏਗਾ।
ਸਤਿਗੁਰ ਮਿਲਿਆ ਸੱਚ ਪਾਇਆ
ਜਿਨ ਕਾ
ਹਿਰਦੈ ਸੱਚ ਵਸਾਇਆ
ਭਾਵੇਂ ਤੂੰ ਪੜ ਪੜ ਕੇ ਨਾ ਗੱਡੇ ਲੱਦੀ ਫਿਰ, ਕਿਉਂਕਿ ਮਹਾਰਾਜ ਵੇਲੇ ਜਿਹੜੇ ਪੰਡਿਤ ਤੇ ਐਡੇ ਵਿਦਵਾਨ ਲੋਕ ਹੁੰਦੇ ਸੀ, ਇਹ ਗ੍ਰੰਥਾਂ ਦੇ ਗੱਡੇ ਭਰੀ ਫਿਰਦੇ ਸੀ, ਗੱਡਿਆਂ ਦੇ ਗੱਡੇ, ਇੰਨੇ ਗ੍ਰੰਥ ਹੁੰਦੇ ਸੀ ਹੱਥ ਲਿਖਤ, ਉਹਨਾਂ ਦੇ ਗੱਡੇ ਭਰੀ ਫਿਰਦੇ ਸੀ। ਮਹਾਰਾਜ ਕਹਿੰਦੇ ਆ ਉੱਚ ਜੋ ਜਿਸ ਤਰ੍ਹਾਂ ਮਰਜ਼ੀ ਕਰ, ਜਿੰਨਾ ਮਰਜ਼ੀ ਤੂੰ ਨਾਲ ਦੇ ਜਿਹੜੇ ਤੇਰੇ ਸਾਥੀ ਤੁਰੇ ਜਾਂਦੇ ਆ ਉਹਨਾਂ ਦੇ ਉੱਤੇ ਵੀ ਖੋਤੇ ਦਾ ਭਾਰ ਲੱਦ ਦੇ ਗ੍ਰੰਥਾਂ ਦਾ। ਉਹ ਮਹਾਰਾਜ ਕਹਿੰਦੇ ਪੜ ਪੜ ਇਹ ਪਤਾ ਕੀ ਹੋਊਗਾ? ਇਹੋ ਤੇਰੇ ਪੈਰਾਂ ਦੀਆਂ ਬੇੜੀਆਂ ਬਣ ਜਾਣਗੀਆਂ। ਜਿੰਨਾ ਤੂੰ ਪੜ ਰਿਹਾ ਨਾ, ਇਹ ਚੰਚਲਤਾਈ ਦੀਆਂ ਬੇੜੀਆਂ ਤੇਰੇ ਪੈਰਾਂ ਚ ਪੈ ਜਾਣਗੇ। ਬੇੜੀ ਉਹ ਨਹੀਂ ਹੈ ਵੀ ਜਿੱਥੇ ਦਰਿਆ ਚ ਨੰਗੀਦਾ, ਇਹਦਾ ਬੜਾ ਬਰੀਕ ਭਾਵ ਹੈ। ਜਿੰਨਾ ਤੂੰ ਉੱਤੇ ਪੜੇਗਾ ਤੇਰੇ ਪੈਰਾਂ ਚ ਬੇੜੀ ਪਈ ਜਾਊਗੀ। ਇਹ ਕਰਕੇ ਦੇਖ ਲਓ, ਅਸੀਂ ਤੇ ਕਰਕੇ ਦੇਖੇ ਆ ਵੀ ਜਿੰਨਾ ਮਰਜ਼ੀ ਪੜੀ ਚਲੋ, ਜੇ ਨਾਮ ਨਹੀਂ ਜਪਦੇ ਤੇ ਮਨ ਹੋਰ ਚੰਚਲ ਹੁੰਦਾ ਜਾਊਗਾ। ਨਾਮ ਜਪਣ ਨਾਲ ਮਨ ਠੀਕ ਟਿਕਾਣੇ ਰਹੂ, ਤੇ ਜੇ ਨਿਰਾ ਪੜੀ ਜਾਓਗੇ, ਬਾਣੀਆਂ ਦੇ ਪਾਠ ਕਰੇ ਜਿੰਨੀ ਮਰਜ਼ੀ ਕਰੀ ਜਾਓਗੇ, ਚੰਚਲਤਾਈ ਮਨ ਦੀ ਨਹੀਂ ਮਿਲ ਜਾਏਗੀ। ਇਸ ਕਰਕੇ ਜੇ ਤੂੰ ਗੱਡੀਆਂ ਵੀ ਲੱਦ ਲਈਆਂ ਸਭ ਕੁਝ ਕੀ ਆ ਰਹੇ, ਉਹ ਤੇਰੇ ਪੈਰਾਂ ਦੀ ਬੇੜੀ ਬਣ ਗਿਆ। ਜੇ ਤੂੰ ਹੋਰ ਪੜੇਗਾ ਤੂੰ ਹੋਰ ਡੂੰਘੇ ਟੋਏ ਤੋਂ ਦੁੱਖ ਵਧਾ ਜਾਏਗਾ। ਇਹ ਹੈ ਖਾਤ, ਜੇ ਖਾਤੇ ਦੇ ਵਿੱਚ ਹੋਰ ਡੂੰਘਦਾ ਜਾਏਗਾ ਤੇ ਤੇਰੇ ਪੈਰਾਂ ਦੀ ਇਹ ਬੇੜੀ ਬਣ ਜਾਏਗਾ ਜਿਹੜਾ ਤੇਰਾ ਗਿਆਨ ਹੈ।
ਪਰ ਪੜ
ਮਹੀਨੇ ਮਾਸ ਮਹੀਨੇ ਭਾਵੇਂ ਮਹੀਨਿਆਂ ਬੱਧੀ ਪੜੀ ਚੜ ਪੜੀਏ ਉਮਰ ਉਮਰ ਪੜੀਏ ਜਾ ਤੂੰ ਸਵਾਸ ਸਵਾਸ ਪੜੀ ਚੱਲ ਪੜੀਏ
ਜੇ ਤੇ ਸਾਸ ਪੜੀਏ ਜੇ ਤੇ ਸਾਸ ਨਾਨਕ ਲੇਖੇ ਇੱਕ ਗੱਲ ਨਾਨਕ ਲੇਖੇ ਇੱਕ ਗੱਲ
ਰੱਖਣਾ ਕਿਆ ਹੈ ਵੇਲੇ ਗਾਂ ਲੇਖਾ ਹੋਣ ਲੱਗਾ ਉਹ ਜੀ ਮੈਂ ਤੇ ਇੰਨੇ ਨਿਤਨੇਮ ਕਰਦਾ ਰਿਹਾ ਕਦੀ ਖੰਜਾਇਆ ਨੀ ਆਪਣਾ ਨੇਨ ਇੰਨੀਆਂ ਬਾਣੀਆਂ ਦੇ ਪਾਠ ਇੰਨਾ ਮੈਂ ਕਰਦਾ ਰਿਹਾ ਉਹ ਅਗਲਿਆਂ ਨੇ ਕਹਿਣਾ ਵੀ ਤੂੰ ਭਈ ਤੇਰੇ ਜਿਹੜਾ ਤੂੰ ਆਸਾ ਦੀ ਵਾਰ ਦਾ ਪਾਠ ਕਰਦਾ ਸੀ ਜਾਂ ਉਹਦੇ ਚ ਲਿਖਿਆ ਸੀ ਵੀ ਨਾਨਕ ਲੇਖੇ ਇੱਕ ਗੱਲ ਲੇਖੇ ਚ ਤੇ ਇੱਕ ਗੱਲ ਪੈਣੀ ਸੀ ਨਾਮ ਜਪਣ ਵਾਲੀ ਤੂੰ ਇਸ ਕਰਕੇ ਮਹਾਰਾਜ ਨੇ ਪੌੜੀ ਦਿੱਤੀ ਲੇਖ ਪੜਿਆ ਹਰ ਨਾਮ ਫਿਰ ਲੇਖ ਨਹਾਈਏ ਯਾਦ ਰੱਖੋ ਜੇ ਨਾਮ ਨਹੀਂ ਜਪੋਗੇ ਤੇ ਪੁੱਛ ਤੁਹਾਡੀ ਹੋਊਗੀ ਪਰ ਜਿਹੜੇ ਨਾਮ ਜਪ ਕਰੇ ਪੁੱਛ ਨਾ ਸਕੇ ਕੋਈ ਲੇਖਾ ਪੜਿਆ ਹਰ ਨਾਮ ਫਿਰ ਲੇਖ ਨਹਾਈ ਲੇਖਾ ਪੜਿਆ ਹਰ ਨਾਮ ਫਿਰ ਲੇਖ ਨਹਾਈ ਪੁੱਛ ਨਾ ਸਕੇ ਵੱਜਦੇ ਨਾਨਕ ਅਨਹਤ ਨੀ ਘਰ ਵੱਜਦੇ ਮਿਲਿਆ ਹਰ ਸਾਈ ਨਾਨਕ ਅਨਹਤ ਨੀ ਘਰ ਵੱਜਦੇ ਮਿਲਿਆ ਹਰ ਸਾਈ ਜਦ ਲੇਖਾ ਪੜਿਆ ਹਰ ਨਾਮ ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ ਫਿਰ ਲੇਖ ਨਾ ਹੋਈ ਮਹੱਲਾ ਪਹਿਲਾ ਆਇਆ ਲਿਖ ਲਿਖ ਪੜਿਆ ਪੇਤਾ ਕਰਿਆ ਲਿਖ ਲਿਖ ਪੜਿਆ ਜਿਹੜਾ ਦੁੱਧ ਕੱਢ ਜਾਏ ਕਾੜਨੀ ਚ ਜ਼ਿਆਦਾ ਕੱਢ ਜਾਏ ਖਰਾਬ ਹੋ ਜਾਂਦਾ ਇਹ ਜਿੰਨੇ ਜ਼ਿਆਦਾ ਪੜ ਗਏ ਨੇ ਮਹਾਰਾਜ ਕਹਿੰਦੇ ਕੱਢ ਗਏ ਨੇ ਖਰਾਬ ਹੋ ਗਏ ਨੇ ਜੇ ਲਿਖ ਲਿਖ ਪੜਿਆ ਪੇਤਾ ਕਰਿਆ ਭਵਿਆ ਤੀਰਥ ਲਗਿਆ ਤੀਰਥ ਭਵਿਆ ਤੀਰਥ ਤੀਰਥਾਂ ਦੇ ਜਾਏਗਾ ਗੱਪਾਂ ਮਾਰਦਾ ਫਿਰੇਗਾ ਜੀ ਮੈਂ ਇੰਨੀ ਵਾਰੀ ਹਜ਼ੂਰ ਸਾਹਿਬ ਗਿਆ ਹਜ਼ੂਰ ਸਾਹਿਬ ਛੱਡ ਕੇ ਇੱਕ ਉਹ ਜੀ ਮੈਂ ਤੇ ਹੇਮਕੁੰਟ ਵੀ ਚਲਾ ਗਿਆ ਮਹਾਰਾਜ ਕਹਿੰਦਾ ਬਹੁਤ ਤੀਰਥ ਭਵਿਆ ਅੰਨ ਨੀ ਖਾਣਾ ਆਪਣਾ ਸਵਾਦ ਗਾਉਣਾ ਤੈਨੂੰ ਕਿਨ ਕਿਹਾ ਅੰਨ ਛੱਡ ਅੰਨ ਨਾ ਖਾਇਆ ਸਵਾਦ ਔਦਤ ਪਾਇਆ ਦੁੱਖਾ ਪਾਇਆ ਬਸਤ ਨਾ ਪਹਿਰੀ ਉੱਤੋਂ ਮੂੰਹ ਬੰਦ ਕਰ ਲੈਣਾ ਮੈਂ ਤੇ ਜੀ 40 ਦਿਨ ਬੋਲਣਾ ਹੀ ਕਿਸੇ ਨੂੰ ਤੇ ਅੰਦਰ ਮਨ ਬੋਲੀ ਜਾਂਦਾ ਰਾਤ ਦਿਨ ਕਿਉਂ ਜਾਗੇ ਗੁਰਬਿਨ ਸੁੱਤਾ ਉਹ ਜਿਹੜਾ ਤੇਰਾ ਮਨ ਸੁੱਤਾ ਪਿਆ ਉਹ ਤੇ ਬੋਲੀ ਜਾਂਦਾ ਉਹ ਗੁਰ ਬਗੈਰ ਨਹੀਂ ਜਾਗਣਾ ਉਹ ਸੁੱਤਾ ਪਿਆ ਬੇਹੋਸ਼ ਮਾਇਆ ਦੀ ਨੀਂਦ ਚ ਕਿਉਂ ਜਾਗੇ ਗੁਰਬਿਨ ਸੂਤਾ ਤੇ ਇੱਕ ਹੋਰ ਸ਼੍ਰੇਣੀ ਹੈ ਇਹਦਾ ਮਤਲਬ ਕਿਸੇ ਨੂੰ ਨੀ ਸਮਝ ਆਉਣਾ ਅੱਛੇ ਦਾ ਨਾਮ ਮੈਂ ਕਿਤੇ ਦੇਖਿਆ ਇਹ ਮੈਨੂੰ ਪਤਾ ਸਾਡੇ ਪਿੰਡਾਂ ਚ ਨਾ ਜਾਂ ਉਧਰ ਜੋਗੀ ਇੱਕ ਆਉਂਦੇ ਹੁੰਦੇ ਆ ਉਹਨਾਂ ਨਾਲ ਲੱਕ ਨੂੰ ਘੁੰਗਰੂ ਬੱਧੇ ਹੁੰਦੇ ਤੇ ਰੱਸੇ ਬੱਧੇ ਹੁੰਦੇ ਬੜੇ। ਉਹਨਾਂ ਨੂੰ ਹੁਕਮ ਹੁੰਦਾ ਉਹਨਾਂ ਦੇ ਗੁਰੂ ਦਾ ਵੀ ਘਰ ਜਾ ਕੇ ਖੈਰ ਲੈਣੀ ਤੁਸੀਂ ਗ੍ਰਿਸ਼ਤੀਆਂ ਦੇ, ਪਰ ਖਰੋੜਾ ਨਹੀਂ, ਲੈਫਟ ਰਾਈਟ ਕਰਦੇ ਰਹਿਣਾ। ਉਹ ਪੈਰ ਚੱਕਦੇ ਰਹਿੰਦੇ ਐਨ ਘੁੰਗਰੂ ਵੱਜਦੇ ਰਹਿੰਦੇ ਤੇ ਉਹਨਾਂ ਦੇ ਹੱਥ ਚ ਕਾਸਾ ਹੁੰਦਾ, ਰੱਸੇ ਬੱਧੇ ਹੁੰਦੇ ਤੇ ਉਹ ਜੋਗੀ ਆਣ ਕੇ ਤੇ ਉਹ ਉੱਥੇ ਐਨ ਇਹਨੂੰ ਕਹਿੰਦੇ ਪੱਗ ਉੱਪੇ ਤਾਣਾ। ਤਾਣਾ ਬੁਣਦਾ ਜਿਹੜਾ ਜੁਲਾਇਆ ਖੱਡੀ ਚ ਤਾਣਾ ਬੁਣਦਾ ਨਾ, ਉਹਦੀਆਂ ਲੱਤਾਂ ਐਂ ਚੱਲਦੀਆਂ ਰਹਿੰਦੀਆਂ। ਕਿਸੇ ਨਾ ਪੁਰਾਣੀਆਂ ਜੇ ਖੱਡੀਆਂ ਦੇਖੀਆਂ ਹੋਣ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮਸ਼ੀਨਾਂ ਤੇ ਕੱਪੜਾ ਨਹੀਂ ਸੀ ਬੁਣਿਆ ਜਾਂਦਾ, ਖੱਡੀਆਂ ਚ ਬੁਣਿਆ ਜਾਂਦਾ ਸੀ। ਉਹ ਜਿਹੜਾ ਤਾਣਾ ਹੁੰਦਾ ਨਾ, ਉਹ ਜੁਲਾਹਾ ਥੱਲਿਓ ਐ ਜਿੱਦਾਂ ਬ੍ਰੇਕਾਂ ਤੇ ਜਾਂ ਪੈਰ ਮਾਰੀਦਾ ਨਾ, ਏਦਾਂ ਦੀ ਉਹਦੀਆਂ ਛੋਟੀਆਂ ਜਿਹੀਆਂ ਦੋ ਹੁੰਦੀਆਂ ਲੱਕੜ ਦੀਆਂ, ਉਹਨਾਂ ਦੇ ਉੱਤੇ ਤਾਂ ਠਾਂ ਕਰਦਾ ਰਹਿੰਦਾ ਤੇ ਉਹ ਤਾਣਾ ਬੁਣਦਾ ਰਹਿੰਦਾ ਤੇ ਉਧਰ ਨੂੰ ਕੁੱਚ ਫੇਰਦਾ ਰਹਿੰਦਾ। ਇਸ ਕਰਕੇ ਉਹ ਜਿਹੜੇ ਪੱਗ ਜੀ ਜਿਹੜੇ ਪੈਰ ਸੀ ਨਾ, ਇਹ ਜੋਗੀਆਂ ਦੇ ਕਦੀ ਖੜੇ ਨਹੀਂ ਸੀ ਹੁੰਦੇ, ਉਹ ਲੈਫਟ ਰਾਈਟ ਕਰਦੇ ਰਹਿੰਦੇ ਸੀ ਕਿਸੇ ਦੇ ਘਰ ਦੇ ਮੋਹਰੇ ਆਣ ਕੇ। ਕਹਿੰਦੇ ਪੱਗ ਉੱਪੇ ਤਾਣਾ ਆਪਣਾ ਚੀਆ ਕਮਾਣਾ। ਉਹ ਕਹਿੰਦੇ ਤੂੰ ਆਪਣਾ ਕਰਕੇ ਤੇ ਖਾਂਦਾ ਨਹੀਂ, ਜੇ ਤੂੰ ਤੰਗ ਹੁੰਦਾ ਤੇ ਹੋਰ ਤੂੰ। ਉਹ ਖੜੋਂਦੇ ਹੀ ਰਹੀ ਆ। ਉਹ ਕਹਿੰਦੇ ਅਲਮਲ ਖਾਈ ਸਿਰ ਸ਼ਾਹੀ ਪਾਈ। ਉਹ ਮਹਾਰਾਜ ਪੱਗ ਉੱਪੇ ਤਾਣਾ ਉਹਨਾਂ ਜੋਗੀਆਂ ਨੂੰ ਕਹਿੰਦੇ ਜਿਹੜੇ ਕਿ ਗ੍ਰਿਸ਼ਤੀਆਂ ਦੇ ਘਰ ਮੋਹਰੇ ਲੈਫਟ ਰਾਈਟ ਕਰਕੇ ਆਣ ਕੇ ਤੇ ਮੰਗਦੇ। ਪੱਗ ਉੱਪੇ ਤਾਣਾ ਖਾਈ ਸਿਰ ਸ਼ਾਹੀ ਪਾਈ, ਅਲਮਲ ਖਾਈ ਸਿਰ ਸ਼ਾਹੀ। ਬਬਾਣੀ ਜਾ ਕੇ ਬਬਾਣ ਚ ਜਾ ਕੇ ਵੀ ਜੰਗਲ ਚ ਮੈਂ ਜਾ ਕੇ ਨਾਮ ਜਪਣਾ ਰਹੇ ਬਬਾਣੀ ਮੜੀ ਮਸਾਣੀ ਮਸਾਣਾ ਚ ਜਾ ਕੇ ਉਹ ਕਹਾਂ ਅੰਧ ਨੇ ਜਾਣੇ ਫਿਰ ਪਛਤਾਣੀ ਉੱਥੇ ਜਾ ਕੇ ਫਿਰ ਮੁੜੇਗਾ। ਫਕੀਰੀ ਤਿੰਨ ਚਾਰ ਕਿਸਮ ਦੀ ਹੁੰਦੀ ਹੈ। ਇੱਕ ਫਕੀਰੀ ਹੁੰਦੀ ਹੈ, ਇੱਕ ਫਕੀਰੀ ਰੇਖ ਦੀ। ਜਿਹੜੇ ਸਾਧ ਸੰਗਤਾਂ ਫਕੀਰ ਬਣਦੇ ਨੇ ਲੋਕ, ਉਹ ਸਾਡੇ ਮੇਰੀ ਮਦਰ ਕਹਿੰਦੀ ਹੁੰਦੀ ਸੀ, ਮੈਨੂੰ ਸਮਝਾਉਂਦੀ ਹੁੰਦੀ ਸੀ, ਕਿਉਂਕਿ ਮੈਂ ਵੀ ਪੜ੍ਹਾਈ ਛੱਡ ਕੇ BSc ਫੋਰਥ ਈਅਰ ਚ ਮੈਂ ਵੀ ਸਾਧੂ ਹੋ ਗਿਆ ਸੀ। ਉਹਨਾਂ ਨੇ ਮੈਨੂੰ ਗਿਆਨ ਦਿੱਤਾ, ਪੁੱਤਰ ਇੱਕ ਫਕੀਰੀ ਰੇਖ ਦੀ ਹੁੰਦੀ ਹੈ, ਇੱਕ ਜਿਹੜੀ ਰੇਖ ਮਸਤਕ ਲਿਖਿਆ ਹੁੰਦਾ ਉਹ ਫਕੀਰ ਬਣ ਜਾਂਦੇ। ਇੱਕ ਫਕੀਰੀ ਰੇਖ ਦੀ, ਇੱਕ ਫਕੀਰੀ ਭੇਖ ਦੀ। ਇੱਕ ਆਲੇ ਦੁਆਲੇ ਫਕੀਰਾਂ ਦਾ ਭੇਖ ਬਣਾ ਲੈਣਾ, ਇੱਕ ਫਕੀਰੀ ਰੇਖ ਦੀ, ਇੱਕ ਫਕੀਰੀ ਭੇਖ ਦੀ, ਇੱਕ ਫਕੀਰੀ ਪਿੱਛੇ ਮੁੜ ਮੁੜ ਦੇਖਦੀ ਵੀ ਘਰੋਂ ਸਾਧ ਬਣ ਜਾਣਾ ਭਾਦੋਂ ਦੇ ਤਾੜਕਿਆਂ ਦੇ ਮਾਰਿਆਂ ਨੇ, ਔਰ ਜਦੋਂ ਬਾਹਰ ਜਾ ਕੇ ਸਾਧ ਬਣਨਾ ਤੇ ਨਾਲੇ ਪਿੱਛੇ ਨੂੰ ਦੇਖਣਾ ਵੀ ਸਾਨੂੰ ਕੋਈ ਮੋੜਨ ਮਨਾਉਣ ਆਉਂਦਾ ਕਿ ਨਹੀਂ ਆਉਂਦਾ ਵੀ ਮੁੜ ਚੱਲੀਏ। ਇੱਕ ਫਕੀਰੀ ਰੇਖ ਦੀ, ਇੱਕ ਫਕੀਰੀ ਭੇਖ ਦੀ, ਇੱਕ ਫਕੀਰੀ ਮੁੜ ਮੁੜ ਪਿੱਛੇ ਦੇਖਦੀ, ਇੱਕ ਫਕੀਰੀ ਗੱਦੋਂ ਵਾਂਗੂ ਲੇਟਦੀ। ਇੱਕ ਬੜੇ ਮੇਲੇ ਕਚਲੇ ਰਹਿਣਗੇ ਸਾਰੇ ਜੀ, ਬੜਾ ਪਹੁੰਚੇ ਆ, ਅੱਤ ਦਰਜੇ ਦਾ ਗੰਦਾ ਹੋਊਗਾ, ਉਹ ਕਹਿਣਗੇ ਜੀ ਇਹ ਤੇ ਬੜਾ ਪਹੁੰਚੇ ਆ। ਇੱਕ ਫਕੀਰੀ ਰੇਖਦੀ, ਇੱਕ ਫਕੀਰੀ ਭੇਖਦੀ, ਇੱਕ ਫਕੀਰੀ ਮੁੜ ਮੁੜ ਪਿੱਛੇ ਦੇਖਦੀ, ਇੱਕ ਫਕੀਰੀ ਗੱਦੋਂ ਵਾਂਗੂ ਲੇਟਦੀ। ਤੋ ਇਸ ਕਰਕੇ ਮਹਾਰਾਜ ਕਹਿੰਦਾ ਵੀ ਇਹ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ। ਤੂੰ ਉੱਥੇ ਜਾ ਕੇ ਨਾ ਫਿਰ ਪਛਤਾਏਗਾ ਯਾਰ ਐਵੇਂ ਘਰ ਛੱਡਿਆ। ਤੋ ਇਸ ਕਰਕੇ ਮਹਾਰਾਜ ਨੇ ਤੁਕ ਲਿਖ ਦਿੱਤੀ, ਅੰਧ ਨਾ ਜਾਣੇ ਫਿਰ ਪਛਤਾਣੀ। ਭਾਈ ਸਤਿਗੁਰ ਭੇਟੇ ਸੰਦੇਸ਼ਾ ਕੋਈ ਨਾ ਰੱਖੇ ਆਸਲ ਫਕੀਰੀ ਜਿੱਥੇ ਮਰਜ਼ੀ ਰਹੋ, ਪਰ ਜਿਹੜੀ ਅੰਦਰਲੀ ਹਉਮੈ ਇਹਨਾਂ ਨੇ ਸ਼ਬਦ ਦੀ ਕਮਾਈ ਨਾ ਸਾੜ ਸਿੱਟੋ। ਅੱਜ ਦੀ ਜਿਹੜੀ ਸ਼ਬਦ ਬੈਠਕ ਹੈ ਇਹਦੀ ਅਸੀਂ ਅਖੀਰਲੀ ਆਹ ਸ਼ਬਦ ਲਾਂਗੇ ਜਿਹਦੇ ਨਾਲ ਵੀ ਹਉਮੈ ਮਰਦੀ ਹੈ, ਫਿਰ ਮਨ ਵਸ ਆਉਂਦਾ ਹੈ, ਫਿਰ ਅੰਦਰ ਹੀ ਸੇਜ ਵਿਛ ਜਾਂਦੀ ਹੈ, ਫਿਰ ਅੰਦਰ ਹੀ ਰੱਬ ਦਾ ਮਿਲਾਪ ਹੁੰਦਾ ਹੈ। ਇਹ ਅਸੀਂ ਚਾਰ ਹੀ ਛੱਕੇ ਜੋ ਛੰਦ ਦੇ ਚਾਰ ਹਿੱਸੇ ਹੈ ਉਹ ਅਸੀਂ ਇੱਕ ਹਿੱਸਾ ਨਹੀਂ ਲਾਂਗੇ, ਪੂਰਾ ਹਿੱਸਾ ਲਾਂਗੇ ਤਾਂ ਕਿ ਸਾਨੂੰ ਪੂਰਾ ਗੁਰੂ ਦਾ ਗਿਆਨ ਹੋ ਜਾਏ। ਤੇ ਅੱਜ ਅਸੀਂ ਇਸ ਸ਼ਬਦ ਚੌਂਕੀ ਦਾ ਅਖੀਰਲਾ ਬੰਦ ਦਾ ਜਿਹੜਾ ਹੈ ਉਹ ਹੈ ਹਉਮੈ ਸ਼ਬਦੇ ਜਲਾਏ। ਜੇ ਬਾਬਾ ਨਾਨਕ ਕਹਿੰਦਾ ਵੀ ਇਸ ਹਉਮੈ ਨੂੰ ਸ਼ਬਦ ਨਾਲ ਸਾੜੋ, ਉਹ ਕਿਸ ਤਰ੍ਹਾਂ ਸਾੜਨੀ ਹੈ ਤੇ ਪਹਿਲਾਂ ਅਸੀਂ ਪੌੜੀ ਚੱਕ ਲਈਏ ਤਾਂ ਕਿ ਜਿਹੜੀ ਇਹ ਨੌਵੀਂ ਪੌੜੀ ਹੈ ਇਹ ਕੰਪਲੀਟ ਹੋ ਜਾਏ। ਮਹਾਰਾਜ ਨਾ ਕਿਹਾ ਵੀ ਜਿਨ੍ਹਾਂ ਨੇ ਹਉਮੈ ਮਾਰ ਲਈ ਹੈ ਉਹ ਕੀ ਹੈ?
ਭਗਤ ਤੇਰੇ ਮਨ ਕਾਮ
ਕਿਹੜੇ ਭਾਮ ਦੇ? ਜਿਨ੍ਹਾਂ ਨਾਲ ਹਉਮੈ ਸ਼ਬਦ ਦੇ ਨਾਲ ਜਲਾਲੀ ਹੈ ਤੇ ਨਾਨਕ ਨਦਰ ਕਰੇ ਸੋ ਪਾਏ, ਜਿਨ੍ਹਾਂ ਦਾ ਆਸ ਅੰਦੇਸਾ ਕੋਈ ਨਹੀਂ, ਉਹ ਹੈ ਭਗਤ। ਇਸ ਕਰਕੇ ਪੌੜੀ ਇਹ ਸਾਰੇ ਸਲੋਕ ਪੌੜੀ ਚ ਸਮਾਉਣ ਲੱਗੇ ਨੇ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਾ ਕੇਵਲ, ਹਉਮੈ ਸ਼ਬਦ ਜਲਾਏ ਪੌੜੀ ਭਗਤ। ਬਾਬੇ ਨਾਨਕ ਦੀ ਕਿੱਥੇ ਤੱਕ ਹਉਮੈ ਮਰੀ। ਜਦੋਂ ਪਹਿਲਾਂ ਨਾਨਕ ਆ ਜਾਏ ਪੌੜੀ ਤੋਂ ਛਾਪ ਤੋਂ ਪਹਿਲਾਂ ਉਰੇ ਉਰੇ ਹੀ ਉਹ ਆਪਣੇ ਵੱਲ ਇਸ਼ਾਰਾ ਕਰ ਰਹੇ, ਕਹਿੰਦੇ ਜਿਹੜੇ ਤੇਰੇ ਭਗਤ ਹੈ ਉਹ ਤੇ ਤੇਰੇ ਦਰ ਚ ਸਹਣ ਡਏ ਤੇ ਉੱਥੇ ਗਾਣ ਡਏ, ਤੇ ਮੈਂ ਕਰਮਾਂ ਬਾਹਰ ਆ, ਮੈਨੂੰ ਕੋਈ ਢਾਈ ਨਹੀਂ। ਇੱਥੇ ਤੱਕ ਗੁਰੂ ਨਾਨਕ ਦੀ ਹਉਮੈ ਮਰੀ ਸੀ। ਨਾਨਕ ਕਰਮਾਂ ਆਪਣੇ ਆਪ ਨੂੰ ਕਹਿ ਰਹੇ, ਕੋਈ ਢੋਈ ਨਹੀਂ। ਐਡਾ ਵੱਡਾ ਪ੍ਰੋਫਿਟ ਕੋਈ ਦੁਨੀਆ ਚ ਆਉਣਾ ਹੈ? ਇਹੋ ਜਿਹਾ ਗੁਰੂ ਕਿਸੇ ਦਾ ਹੋਣਾ ਹੈ ਜਿਹੜਾ ਬਾਕੀਆਂ ਨੂੰ ਟੁੱਚੇ ਮੰਨ ਰਿਹਾ? ਉਹ ਕਹਿੰਦਾ ਭਗਤ ਤੇਰੇ ਮਨ ਖੜਾ ਨਹੀਂ ਹੋਇਆ, ਮੇਰਾ ਮਨ ਤਾਂ ਆਉਂਦਾ। ਇਸ ਕਰਕੇ ਮੈਂ ਕਰਮਾਂ ਤੋਂ ਬਾਹਰ ਹਾਂ, ਮੈਂ ਬਹੁਤ ਅਨਲੱਕੀ ਬੰਦਾ ਹਾਂ। ਨਾਨਕ ਕਿਉਂ ਮੈਂ ਆਪਣਾ ਆਪ ਨਹੀਂ ਅੰਦਰੋਂ ਬੁੱਝਿਆ ਤੇ ਲੋਕਾਂ ਚ ਦਿਖਾਵਾ ਹੀ ਕਰਦਾ ਰਿਹਾ, ਔਰ ਲੋਕਾਂ ਚ ਮੈਂ ਸੰਤ ਮਸ਼ਹੂਰ ਹੋ ਗਿਆ, ਪਰ ਮੈਂ ਆਪਣਾ ਮੂਲ ਨਹੀਂ ਪਛਾਣਿਆ। ਇੱਕ ਮੂਲ ਦਾ ਕੰਮ ਕੀ ਹੁੰਦਾ ਸੀ? ਉਹਨਾਂ ਕਿਸੇ ਜਾ ਕੇ ਮੰਗਣਾ, ਕਹਿੰਦੇ ਜਿਹੜੇ ਤੇਰੇ ਦਰ ਤੇ ਪਹੁੰਚੇ ਪੂਰੇ ਹੋ ਗਏ, ਮੈਂ ਉਹਨਾਂ ਕੋਲੋਂ ਮੰਗਦਾ ਹਾਂ। ਤੇਨਾ ਮੰਗਾ ਜੇ ਤੁਝੇ ਜੇ ਕਿਤੇ ਨੂੰ ਤਿੰਨ ਮੰਗਾਂ ਪੜ ਲਿਆ ਨਾ, ਵੀ ਮੈਂ ਉਹਨਾਂ ਨੂੰ ਮੰਗਦਾ ਹਾਂ, ਉਹ ਮੇਰੇ ਕੋਲ ਆ ਜਾਣ। ਨੰਨੇ ਦੇ ਪੈਰ ਥੱਲੇ ਛੋਟਾ ਹਾਹਾ ਹੈ, ਇਸ ਕਰਕੇ ਮੈਂ ਉਹਨਾਂ ਕੋਲੋਂ ਮੰਗਦਾ। ਤਿੰਨਾਂ ਮੰਗਾਂਗੇ ਤੁਝੇ ਨਾਨਕ ਕਰਮਾਂ ਮਾਰੇ, ਨਾਨਕ ਕਰਮਾਂ ਮਾਰੇ। ਇੱਕ ਮੂਲ ਨਾ ਸਭ ਕੁਛ ਹਉਮੈ ਹੀ ਹੈ, ਪੁਆੜੇ ਦੀ ਜੜ ਇਹ ਸਭ ਕੁਛ ਕਰਾਉਂਦੀ। ਜਦੋਂ ਹਉਮੈ ਦੀ ਬੰਦਾ ਮਰ ਜਾਂਦਾ ਹੈ ਤਾਂ ਮਹਾਰਾਜ ਨਾ ਪੰਚਮ ਪਾਤਸ਼ਾਹ ਨੇ ਬੜਾ ਕਮਾਲ ਦਾ ਸਲੋਕ ਲਾਇਆ ਵੀ ਜਦੋਂ ਬੰਦੇ ਦੀ ਹਉਮੈ ਦੀ ਕੰਧ ਢੱਠ ਜਾਂਦੀ ਅੰਦਰੋਂ, ਉਹ ਕੀ ਹੋ ਜਾਂਦਾ ਹੈ? ਐਸਾ ਕੋਈ ਭਗਤ ਸਦਾ ਐਸਾ ਕੋਈ
ਆਪ ਵੰਡਾਏ ਅਣ ਹੁੰਦਾ ਆਪ ਵੰਡਾਏ
ਸੋਸਾਇਟੀ ਨਾਲੋਂ ਅਲਹਿਦਾ ਹੋ ਕੇ ਇਹਨਾਂ ਦੱਸੇ ਹੀ ਸ਼ੁੱਡ ਲਿਵ ਲਾਈਕ ਐਨ ਆਰਡੀਨਰੀ ਮੈਨ ਆਣ
ਆਪ
ਇਹਨਾਂ ਵੀ ਨਾਂ ਲਿਖ ਕੇ ਤੇ ਬਰੈਕਟ ਚ ਸੰਤ ਬਾਬਾ ਜੀ ਜਾਂ ਥਾਂ ਸੰਤ ਉਹ ਐਵੇਂ ਪੂਛ ਲਾਈ ਫਿਰਦੇ ਮਹਾਰਾਜ ਕਹਿੰਦੇ ਆਣ
ਆਪ
ਭਗਤ ਇਹੋ ਜਿਹੇ ਭਗਤ ਬਣਦੇ ਕਿੱਦਾਂ ਹੈ? ਮਹੱਲੇ ਤੀਜੇ ਨਾਲ ਬੜਾ ਸੋਹਣਾ ਇੱਕ ਸੁੰਦਰ ਸ਼ਬਦ ਦਿੱਤਾ ਹੈ, ਆਓ ਆਓ ਆਪਾਂ ਰਲ ਕੇ ਉਹ ਪੜ੍ਹੀਏ। ਗੁਰਮੁਖ ਨਿਮਾਂ ਹਾਏ ਹੈ ਦੋ ਹਾਹੇ ਹੈ ਦੋਨੋਂ ਹਾਹੇ ਬੁਲਾਉਣੇ ਹੈ
ਗੁਰਮੁਖ ਦੀ ਮਾਂ
ਮਨ ਮਤ ਤੂੰ ਮਾਣ ਕਰੇ ਹਾਂ ਕਿਛ ਜਾਣਦਾ ਮਾਨ ਕਰੀ ਪਿਆ ਮੈਨੂੰ ਆ ਗਏ ਬਾਣੀ ਦੇ ਸਮਝ ਮੈਂ ਤੇ ਜੀ ਹੁਣ ਐਨ ਸਰ ਕਿਉਂ ਉਹ ਮਹਾਰਾਜ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਮਨ
ਤੂੰ ਮਤ ਮਾਨ ਕਰੇ
ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਹੈ
ਮਨ ਤੂੰ ਮਤ ਮਾਨ ਕਰੇ
ਬਾਣੀ ਦਾ ਭਾਵ ਅਰਥ ਗਾਂ ਤੂੰ ਗਾਂ ਹੈ
ਮਨ ਤੂੰ ਮਤ ਮਾਰ ਕਰੇ ਜੇ ਹਾਂ ਕਿਛ ਜਾਣਦਾ ਮਨ ਤੂੰ ਮਤ ਮਾਰ ਕਰੇ ਜੇ ਹਾਂ ਕਿਛ ਜਾਣਦਾ
ਕੇਵਲ ਉੱਚਾ ਹੋਏ ਕੋਈ ਕੇਵਲ ਉੱਚਾ ਜਿਸ ਲੈਵਲ ਤੇ ਬਾਣੀ ਲਿਖੀ ਗਈ ਕਿਤੇ ਐਡਾ ਵੱਡਾ ਤੂੰ ਹੋ ਜਾਏਗਾ ਤਾਂ ਇਸ ਬਾਣੀ ਨੂੰ ਸਮਝ ਸਕੇਗਾ। ਬਾਕੀ ਕੀ ਹੈ?
ਮਨ ਤੂੰ ਮਤ ਮਾਨ ਕਰੇ
ਤੱਕ ਤੇਰੇ ਅੰਦਰ ਕੀ ਹੈ?
ਅੰਤਰੇ ਅਗਿਆਨ ਹਾਂ ਬੁੱਧੇ ਹੈ ਅੰਤਰੇ ਅਗਿਆਨ
ਹਾਂ ਹਾਂ ਕਹਿੰਦੇ ਹਉਮੈ ਦੀ ਹਲੀ ਤੇਰੇ ਚ ਹਉਮੈ ਦੀ ਬੁੱਧੀ ਹੈ
ਅੰਤਰੇ ਅਗਿਆਨ ਹਾਂ ਬੁੱਧੇ ਹੈ ਅੰਤਰੇ ਅਗਿਆਨ ਹਾਂ ਬੁੱਧੇ ਹੈ।
ਇਹ ਮੈਲ ਕਿੱਦਾਂ ਧੋਤੀ ਜਾਏ ਫਿਰ ਅੰਦਰੋਂ? ਮਹਾਰਾਜ ਲਿਖਦੇ ਅੱਗੇ ਇਲਾਜ
ਸੱਚੇ ਸ਼ਬਦੇ ਮਲਕੋ ਸੱਚੇ ਕੇ ਸਭ ਦੇ ਮਨ ਤੋਂ ਕਿੱਦਾਂ ਖੋ ਹੋਏ ਨੀ ਮਾਣਾ ਸਤੇ ਗੁਰੂ ਆ ਗਏ ਨਿਮਾਣਾ ਸਤਿਗੁਰ ਤੇ ਸਾਨੂੰ ਪਤਾ ਨੀ ਬਾਹਰ ਤੇ ਹੁਣ ਗੁਰੂ ਗ੍ਰੰਥ ਸਾਹਿਬ ਅੱਗੇ ਨਿਮਾਣੇ ਹੋਈਏ ਸਤਿਗੁਰ ਕਿੱਥੇ ਹੈ ਸਾਚਾ ਸਤਿਗੁਰ ਮਨ ਵਸੇ ਉਹ ਅੰਤਰਮੁਖੀ ਹੋ ਕੇ ਅੰਦਰ ਹੀ ਅੰਦਰ ਅਰਦਾਸ ਰੂਪ ਨਾਮ ਜਪਣਾ ਬੇਨਤੀ ਰੂਪ ਨਾਮ ਜਪਣਾ ਇਹ ਹੈ ਨਿਮਾਣਾ ਹੋਣਾ ਅੰਦਰ ਸਤਿਗੁਰੂ ਦੇ ਅੱਗੇ ਜਿਹੜਾ ਵੀ ਨਾਮ ਸਵਾਸਨਾ ਜਪੋ ਉਹ ਅੰਦਰ ਸਤਿਗੁਰੂ ਨੂੰ ਸਮਝ ਕੇ ਤੇ ਬੇਨਤੀ ਰੂਪ ਹੋ ਕੇ ਜਪੇ ਹੋ ਨਿਮਾਣਾ ਮਤ ਕਿਛ ਆਪ ਲਖਾਵਹਿ ਮਤ ਕਿਛ ਆਪ ਲਖਾਵਹਿ ਫਰੀਦਾ ਹੋਣ ਨਜ਼ੀਕ ਖੁਦਾਏ ਦੇ ਭੇਜ ਨਾ ਕਿਸੇ ਦੇਣ ਸਬਰ ਅੰਦਰ ਸਾਵਰੀ ਤਾਂ ਨੇਵੇਂ ਜਾ ਲੈਣ ਦੁਨੀਆ ਨੂੰ ਨਾ ਪਤਾ ਲੱਗਣ ਦੇਵੇ ਵੀ ਮੇਰੇ ਅੰਦਰ ਕੋਈ ਚੀਜ਼ ਵਰਤ ਰਹੀ ਹੈ ਇਹਨੂੰ ਕਹਿੰਦੇ ਹੈ ਹੋਏ ਨਮਾਣਾ ਸਤਿਗੁਰ ਦੇਖ ਕਿਨਾਂ ਦਾ ਕੀ ਹਾਲ ਹੋਇਆ ਇਹਨਾਂ ਲੋਕਾਂ ਦਾ ਆਪਣੇ ਹੰਕਾਰ ਜਗਤ ਜਲਿਆ ਆਪਣੇ ਹੰਕਾਰ ਜਗਤ ਜਲਿਆ ਮਨ ਤੂੰ ਆਪਣਾ ਆਪ ਗਵਾ ਕਰਕੇ ਸਤਿਗੁਰ ਦੇ ਭਾਣੇ ਚ ਨਾਮ ਜਪੀ ਚੱਲ ਸਤਿਗੁਰ ਕੈ ਭਾਣ ਦੇ ਕੱਕੇ ਨੂੰ ਔਂਕੜ ਹੈ ਕਹੇ ਦੇ ਦੋ ਲਾਮਾ ਇਸ ਤਰ੍ਹਾਂ ਤੂੰ ਨਾਮ ਜਪ ਨਾਨਕ ਨੂੰ ਕਹਿਣਾ ਕੀ ਹੈ ਉਹਦਾ ਨਾਮ ਜਪਣਾ ਇਉਂ ਕਹੇ ਨਾਨਕ ਇਉਂ ਕਹੇ ਨਾਨਕ ਇਉਂ ਕਹੇ ਨਾਨਕ ਇਉਂ ਕਹੇ ਨਾਨਕ ਆਪ ਛੱਡੇ ਸੁਖ ਪਾਵੇ ਆਪ ਛੱਡੇ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ ਮਨ ਨਿਮਾਣਾ ਹੋਏ ਰਹੋ ਗੁਰਮੁਖ ਨਿਮਾਣਾ ਗੁਰਮੁਖ ਨਿਮਾਣਾ ਸੋ ਸਾਰੀ ਖੇਡ ਕੀ ਹੈ ਮਾਰੀਏ ਸਵੇ ਜਨ ਪੜ੍ਹਾਈ ਕਰੀ ਜਾਣੀ ਹੈ ਪੜ੍ਹੀ ਜਾਣਾ ਬਾਣੀ ਨੂੰ ਇਹਦਾ ਸਾਫ਼ ਹੀ ਲਿਖ ਦਿੱਤਾ ਮਾਰ ਜਾਣਾ ਇਹ ਹਉਮੈ ਚੱਖਣਾ ਚਾਖ ਹੈ ਇਹਦੇ ਨਾਲ ਹਉਮੈ ਹੀ ਵਧੂਗੀ ਹੋਰ ਕੁਛ ਨੀ ਹੋਏਗਾ ਇਸ ਕਰਕੇ ਤੈਨੂੰ ਕਿਸੇ ਭੇਦ ਦਾ ਜੇ ਤੂੰ ਪੜ੍ਹੇ ਕਿਸੇ ਮੈਜਰਿੰਗ ਸਟਿੱਕ ਨਾ ਵੀ ਮਾਂ ਹਾਂ ਬਾਣੀ ਪੜ੍ਹਨੀ ਹੈ ਮਹਾਰਾਜ ਕਹਿੰਦਾ ਪੜ੍ਹੋ ਪਰ ਸਮਝੇ ਸੂਝੇ ਪੜ੍ਹ ਬੁੱਝੇ ਕਿਸੇ ਏਮ ਨਾ ਤੇ ਪੜ੍ਹੋ ਇਹਦੇ ਵਿੱਚੋਂ ਕੋਈ ਚੀਜ਼ ਬੁੱਝਣੀ ਹੈ ਤੋਂ ਮਹਾਰਾਜ ਨਾ ਬੜਾ ਸੋਹਣਾ ਮਹੱਲੇ ਪਹਿਲੇ ਨਾਲ ਸ਼ਬਦ ਦਿੱਤਾ ਵੀ ਪੜਿਆ ਭੇਦ ਨਹੀਂ ਪਤਾ ਲੱਗਣਾ ਤੈਨੂੰ ਇਹਦੇ ਚ ਬੁੱਝ ਕੀ ਚੀਜ਼ ਕਹਿੰਦੇ ਹੈ ਬੁੱਝਿਆ ਪਾਵਣਾ ਭੇਦ ਬੁੱਝੇ ਪਾਵਲਾ ਭੇਦ ਬੁੱਝੇ ਪਾਵਲਾ ਭੇਦ ਬੁੱਝੇ ਪਾਵਲਾ ਭੇਦ ਬੁੱਝੇ ਪਾਵਲਾ ਭੇਦ ਬੁੱਝੇ ਪਾਵਲਾ
ਬੁੱਝ ਐ ਬੁੱਝ ਕੇ ਤੇ ਜੇ ਭੇਦ ਹੈ ਇਹ ਪੂਰੀ ਪੌੜੀ ਦੀ ਇੱਕ ਜਿਹੜੀ ਲਾਈਨ ਹੈ ਉਹ ਹੈ ਪੜਿਆ ਨਾਹੀਂ ਭੇਦ ਬੁੱਝਿਆ ਭਾਵਨਾ ਇੱਕ ਪਿਲਰ ਹੈ ਗੁਰੂ ਨਾਨਕ ਦਾ ਆਪਣੀ ਬਾਣੀ ਦਾ ਸਭ ਤੋਂ ਵੱਡਾ ਜਿਹੜਾ ਜਿੱਦਾਂ ਅਸ਼ੋਕ ਨਾਮ ਬੜੇ ਬੜੇ ਪਿਲਰ ਬਣਾ ਦਿੱਤੇ ਸੀ ਤੇ ਮਹਾਤਮਾ ਬੁੱਧ ਦੇ ਅਸੂਲ ਲਿਖ ਦਿੱਤੇ ਸੀ ਸਾਰੇ ਹਿੰਦੁਸਤਾਨ ਚ ਪਿਲਰਾਂ ਦੇ ਉੱਤੇ ਏਦਾਂ ਇੱਕ ਵੱਡਾ ਭਾਰਾ ਪਿਲਰ ਹੈ ਬਾਣੀ ਦੇ ਵਿੱਚ ਜਿਹੜੇ ਖੋਜੀ ਜਾਂਦੇ ਸਮਝਣ ਵਾਲੇ ਵੀ ਜੋ ਸਿੱਖੀ ਚ ਪੜ੍ਹਾਈ ਹੋਈ ਜਾਂਦੀ ਹੈ ਤੇ ਸ਼ਬਦ ਨੂੰ ਬੁੱਝਦਾ ਕੋਈ ਨੀ ਇਸ ਕਰਕੇ ਮਹਾਰਾਜ ਨੇ ਪਿਲਰ ਖੜਾ ਕਰ ਦਿੱਤਾ ਉਹ ਕਹਿੰਦੇ ਪੜਿਆ ਨਾਹੀਂ ਭੇਦ ਬੁੱਝਿਆ ਪਾਵਨ ਹੁਣ ਇਹਦੇ ਚ ਜਿਹੜਾ ਭੇਦ ਆ ਦੱਦੇ ਨੂੰ ਔਂਕੜਾ ਔਰ ਇਹ ਦਿਲੀ ਦੀਪਕ ਦਾ ਕੰਮ ਕਰੇਗਾ ਪੜਿਆ ਨਾਹੀਂ ਭੇਦ ਭੇਦ ਬੁੱਝਿਆ ਪਾਵਨਾ ਲਫ਼ਜ਼ ਇੱਕ ਲਿਖਿਆ ਲੇਕਿਨ ਦੋਨੋਂ ਵਰਤੇ ਬਦਲੇਗਾ ਉਸੇ ਤਰ੍ਹਾਂ ਦੀ ਅਸੀਂ ਟਿਊਨ ਸੈੱਟ ਕੀਤੀ ਹੈ ਤੋ ਹੈ
ਪੜਿਆ ਨਾਹੀਂ ਭੇਦ
ਮੇਰੇ ਮੈਂ ਨਹੀਂ ਕਹਿੰਦਾ ਆ ਦੇਖ ਸ਼ਬਦ ਕੀ ਕਹਿੰਦਾ ਸ਼ਬਦ ਨੂੰ ਸਮਝ ਆਪਾਂ ਸ਼ਬਦ ਦੇ ਮੰਗਣ ਲੱਗੀ ਹੈ ਸ਼ਬਦ ਕਿਉਂਕਿ ਇਹ ਬਾਣੀ ਸਾਰੀ ਮਹੱਲਿਆਂ ਦੀ ਹੈ ਗੁਰੂ ਨਾਨਕ ਦੀ ਬਾਣੀ ਨਹੀਂ ਹੈ ਕਿਤੇ ਲਿਖਿਆ ਮਹੱਲੇ ਪਹਿਲੇ ਦੇ ਉੱਤੇ ਬਾਬੇ ਨਾਨਕ ਦੀ ਬਾਣੀ ਇਹ ਮਹੱਲਿਆਂ ਦੀ ਬਾਣੀ ਹੈ ਪਤਾ ਨਹੀਂ ਇਹ ਕਿੱਡੀ ਕੁ ਵੱਡੀ ਚੀਜ਼ ਹੈ ਉਹ ਜਿਥੜੇ ਮਹਿਲ ਚ ਪਹੁੰਚੇ ਉੱਥੇ ਫਿਰ ਜੈਸੀ ਮੀ ਆਵੈ ਤੈਸਰਾ ਕਰੀ ਗਿਆਨ ਵੇ ਲਾ ਲੋ ਗਿਆਨ ਕੀਤਾ ਗੁਰੂਆਂ ਦਾ ਮੁਖਾਰ ਬਿੰਦ ਤੋਂ ਆਈ ਹੈ ਬਾਣੀ ਪਰ ਹੈ ਤੋ ਰੁਖ ਪਤਾ ਨਹੀਂ ਰੱਬ ਦਾ ਆਪਣਾ ਕਲਾਮ ਹੈ ਇਸ ਕਰਕੇ ਭੇਦ ਬੁੱਝਿਆ ਪਾਵਲਾ
ਭੇਦ ਬੁੱਝਿਆ ਪਾਵਲਾ
ਅਸੀਂ ਸ਼ਬਦ ਚੌਂਕੀ ਲਾਈ ਦੀ ਕਾਹਦੇ ਲਈ ਟਿਊਨਾਂ ਸੁਣਾਉਣ ਲਈ ਆ ਬੀਨ ਸੁਣਾਉਣ ਲਈ ਇਹ ਵਿਚਾਰ ਕਰਨ ਲਈ ਵਿੱਚ ਸੰਗਤ ਹਰ ਪਰਵ ਵਰਤਦਾ ਬੁੱਝੋ ਸ਼ਬਦ ਵਿਚਾਰ ਇਹ ਜੇ ਕਨਰਸ ਤੁਸੀਂ ਪੂਰਾ ਕਰਨਾ ਥੋੜਾ ਸਾਰੀ ਸਿੱਖੀ ਚ ਜਿੰਨਾ ਮਰਜ਼ੀ ਕਨਰਸ ਪੂਰਾ ਕਰੀ ਚੱਲੋ ਬਥੇਰੇ ਗਾਉਣ ਡਏ ਨੇ ਬਥੇਰੀ ਸਾਰੀ ਦੁਨੀਆਂ ਚ ਬਾਜ਼ਾਰੀ ਬਾਜ਼ਾਰ ਮੇ ਆਏ ਕੱਢੇ ਬਾਜ਼ਾਰ ਬਥੇਰੇ ਕੀਰਤਨ ਦਰਬਾਰ ਹੋ ਰਹੇ ਨੇ ਇਸ ਕਰਕੇ ਇੱਥੇ ਮਰਨ ਦਾ ਟਾਈਮ ਹੈ ਕਿ ਮਹਾਰਾਜ ਦੀ ਬਾਣੀ ਜਿਹੜੀ ਐਡੀ ਉੱਚੀ ਹੈ ਉਹਦੀ ਕੁਛ ਕੁਛ ਸਮਝ ਸਕੀਏ ਤੇ ਨਾਮ ਜਪ ਸਕੀਏ ਇਸ ਕਰਕੇ ਮਹਾਰਾਜ ਕਹਿੰਦੇ ਪੜ੍ਹਾਈ ਨਾ ਕੱਖ ਨਹੀਂ ਹੋਣਾ ਜੇ ਪੜ੍ਹਨਾ ਹੈ ਤੇ ਕਿਸੇ ਮੈਜਰਿੰਗ ਸਟਿਕ ਨਾ ਪੜ੍ਹ ਕਿਸੇ ਏਮ ਨਾ ਪੜ੍ਹ ਵੀ ਇਹਦੇ ਵਿੱਚੋਂ ਮੈਂ ਕੀ ਲੱਭਣਾ
ਭੇਦ ਬੁੱਝਿਆ ਪਾਵਲਾ
ਭੇਦ ਬੁੱਝਿਆ ਪਾਵਲਾ ਭੇਦ ਬੁੱਝਿਆ ਪਾਵਲਾ
ਇਹਦੇ ਵੀ ਨਾਲ ਸੁਖਮਨੀ ਸਾਹਿਬ ਦਾ ਪਾਠ ਕਰੀ ਚਲੋ ਭਗਤ ਸਿਮਰਨ ਨਾਲੇ ਕੁੱਤੇ ਨੂੰ ਡੰਡਾ ਮਾਰਤਾ ਕਦੀ ਨਿਆਣੇ ਨੂੰ ਝਿੜਕ ਦੇ ਦਿੱਤੀ ਓਏ ਪਾਠ ਕਰਨ ਨੇ ਇਹਨਾਂ ਚੀਜ਼ਾਂ ਨਾਲ ਕੁਛ ਹੋ ਜਾਣਾ ਪੜਿਆ ਜੋ ਪਾਣੀ ਦਾ ਨਿਤਨੇਮ ਜੀ ਨੂੰ ਦੜਾ ਲਈਏ ਇਹਨੂੰ ਕਰ ਲਈਏ ਨਾਲ ਹੀ ਝਿੜਕਾਂ ਨਾਲ ਹੀ ਉਧਰ ਆਧਰ ਉਹ ਭਾਈ ਨੂੰ ਰਾਮ ਨੇ ਜਦੋਂ ਤੁਹਾਡੇ ਕੋਲ ਟਾਈਮ ਆ ਉਦੋਂ ਇਹਦੇ ਵਿੱਚੋਂ ਕੀ ਲੱਭੋ ਭੇਦ ਬੁੱਝਿਆ
ਭੇਦ ਬੁੱਝਿਆ
ਕਥਾ ਹੋਣ ਦੀਆਂ ਇਹਦੀਆਂ ਗੁਰਬਾਣੀ ਦੀਆਂ ਕਈ ਕਈ ਨੂੰ ਕਹੀ ਜਾਂਦੇ ਆ ਬਾਣੀ ਨੂੰ
ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ
ਸਭ ਕਹੀ ਜਾਂਦੇ ਆ ਲੇਕਿਨ ਉਹ ਮੌਤ ਵੇਲੇ ਉਹ ਵੀ ਲੱਦ ਜਾਂਦੇ ਆ ਸਾਰੇ
ਕਹਿ ਜਾਵਣਾ
ਅੰਤ ਅੰਤ ਨਾ ਪਾਵਣਾ
ਅੰਤ ਨਾ ਪਾਵਣਾ ਅੰਤ ਨਾ ਪਾਵਣਾ
ਇਹ ਪੜਿਆ ਨਾਹੀ ਕਿਸੇ ਸੱਚ ਸਮਾਵਣਾ
ਕਿਸੇ ਸੱਚੇ ਸਮਾਵਣਾ
ਕਿਸੇ
ਸੱਚੇ ਸਮਾਵਣਾ
ਕਿਸੇ
ਸੱਚੇ ਸਮਾਵਣਾ ਕਿਸੇ ਸੱਚੇ ਸਮਾਵਣਾ
ਕਿਸੇ ਸੱਚੇ ਸਮਾਵਣਾ ਇਸ ਪੌੜੀ ਦਾ ਨਿਚੋੜ ਆਉਣ ਲੱਗਾ ਹੈ ਸੱਚਾ ਪੁਰਖ ਅਲੱਖ ਸਭ ਦੇ
ਸੁਹਾਵਣਾ ਸਭ ਦੇ ਸੁਹਾਵਣਾ ਸਭ ਦੇ ਸੁਹਾਵਣਾ ਸਭ ਦੇ ਸੁਹਾਵਣਾ
ਸਭ ਦੇ ਸੁਹਾਵਣਾ ਸਭ ਦੇ
ਸੁਹਾਵਣਾ ਸਭ ਦੇ ਸੁਹਾਵਣਾ ਸਭ ਦੇ ਸੁਹਾਵਣਾ
ਮੰਨੇ ਨਾਉ ਬਿਸੰਖ ਸਭ ਦੇ ਸੁਹਾਵਣਾ
ਢਾਡੀ ਗਾਵਣਾ
ਸਭ ਦੇ
ਸੁਹਾਵਣਾ
ਨਾਨਕ ਜੁਗ ਜੁਗ
ਏਕ
ਨਾਨਕ ਜੁਗ ਜੁਗ ਏਕ
ਨਾਨਕ ਜੁਗ ਜੁਗ
ਮਨੇ ਵਸਾਵਣਾ
ਮਨੇ ਵਸਾਵਣਾ
ਏਕ
ਮਨੇ ਵਸਾਵਣਾ ਏਕ
ਪੜ ਪੜ ਗੱਡੀ ਲੱਦੀਏ ਪੜ ਪੜੀਏ ਪੜ ਪੜ ਭਰੀਏ ਸਾਸ ਪੜੀਏ ਜੇ ਤੇ ਬਰਸ ਇਹ ਨਾਨਕ ਲੇਖੇ ਸਭ ਦੇ ਸੁਹਾਵਣਾ
ਸਭ ਦੇ ਸੁਹਾਵਣਾ
ਮਾਰੀ ਸੁਵੇ ਜਨ ਹਮੇ
ਹਰ ਪ੍ਰਭ ਮਿਲਣ ਨਾ ਦਿੱਤੀਆ ਆਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ
ਜਿੰਨੇ ਮੈਨੂੰ ਰੱਬ ਨਾਲ ਨਹੀਂ ਮਿਲਣ ਦਿੱਤਾ ਉਹ ਵਿੱਚ ਕੰਧ ਖੜੀ ਹੈ ਹਉਮੈ ਦੀ ਉਹਨੂੰ ਕਹਿੰਦੇ ਇਹਨੂੰ ਢਾ ਸਿੱਟ ਮਾਰ ਇਹਨੂੰ ਇਸ ਹਉਮੈ ਨੂੰ ਮਾਰ ਹੀ ਇਸ ਕਾਇਆ ਸੀ ਰੱਬ ਨਾ ਦਿੱਤੀ ਤੈਨੂੰ ਇਸ ਹਉਮੈ ਨੇ ਸਾੜ ਕੇ ਸੁਆਹ ਕਰ ਸਿੱਟੀ ਤੇਰੀ ਕਾਇਆ ਦੇਹ ਕੰਚਨ ਵੇ ਵੰਨੀਆਂ ਦੇਹ ਕੰਚਨ ਵੇ ਵੰਨੀਆਂ ਦੇਹ ਕੰਚਨ ਵੇ ਵੰਨੀਆਂ ਦੇਹ ਕੰਚਨ ਵੇ ਵੰਨੀਆਂ ਇਨ ਹਉਮੈ ਮਾਰ ਦੇ ਭੁੱਕੀਆਂ ਸਾਰੇ ਹੀ ਹਉਮੈ ਦੇ ਬਾਈ ਪ੍ਰੋਡਕਟਸ ਨੇ ਇਹ ਸਭ ਚੀਜ਼ਾਂ ਹਉਮੈ ਤੋਂ ਬਣਦੀਆਂ ਉਹ ਕਹਿੰਦਾ ਤੇਰਾ ਜਿਹੜਾ ਸਾਰਾ ਸੀ ਸਰੀਰ ਸਾਰਾ ਅੰਦਰ ਬਾਹਰ ਸਭ ਕਾਲਾ ਹੋ ਗਿਆ ਮਨ ਮਾ ਮੋਹ ਮਾਇਆ ਵੇ ਕਾਨ ਖਾ ਮੋਹ ਮਾਇਆ ਵੇ ਸਭ ਕਾਨ ਖਾ ਮੋਹ ਮਾਇਆ ਵੇ ਸਭ ਕਾਨ ਕੋਈ ਇਲਾਜ ਵੀ ਹੈ ਨਿਕਲਣ ਦਾ ਹਾਂ ਜਨ ਨਾਨਕ ਗੁਰ ਮੁਖੇ ਜਨ ਨਾਨਕ ਗੁਰ ਗੁਰ ਸ਼ਬਦੀ ਹਉਮੈ ਛੁਟਿਆ
ਗੁਰ ਸ਼ਬਦੀ ਹਉਮੈ ਛੁਟਿਆ ਗੁਰ ਸ਼ਬਦੀ ਹਉਮੈ ਛੁਟਿਆ
ਹਉਮੈ ਸ਼ਬਦ ਜਲਾਏ
ਹਉਮੈ ਸ਼ਬਦ ਜਲਾਏ
ਹਉਮੈ ਸ਼ਬਦ ਜਲਾਏ ਸ਼ਬਦ
ਜਲਾਏ
ਹਉਮੈ ਛੁਟਿਆ ਗੁਰ ਸ਼ਬਦੀ ਹਉਮੈ
ਛੁਟਿਆ ਗੁਰ ਸ਼ਬਦੀ ਹਉਮੈ
ਵੇਲੇ ਹਉਮੈ ਮਰ ਗਈ ਅਗਲਾ ਛੰਦ ਮਹਾਰਾਜ ਨਾਲ ਲਾਇਆ ਇਹਦਾ ਵੀ ਪੁਆੜਾ ਵੜ ਸਿੱਟਾ ਮੰਨਦਾ ਵੀ ਵਸ ਆਣੇ ਹੋਵੇ
ਇਸ ਮਨ ਤੋਂ ਵਸ ਆਣੇ ਹੋਵੇ ਇਸ ਮਨ ਤੋਂ
ਕਿਉਂ ਇਹ ਜਿਹੜਾ ਮਨ ਹੈ ਨਾ ਜਿੱਦਾਂ ਸ਼ਿਕਰਾ ਸਦਾ ਹੀ ਪਾਉਂਦਾ ਰਹਿੰਦਾ ਹੈ ਨਾ, ਕਦੀ ਸ਼ਾਮ ਨੂੰ ਦੇਖੋ ਇੱਕ ਐਸੀ ਇਲ ਜੀ ਦੀ ਸ਼ਕਲ ਦਾ ਸ਼ਿਕਰਾ ਜਾਂ ਜਾਨਵਰ ਹੁੰਦਾ, ਉਹ ਸਦਾ ਹੀ ਉੱਡਦਾ ਰਹਿੰਦਾ, ਉਹ ਪਾਉਂਦਾ ਰਹਿੰਦਾ ਵੀ ਕਿੱਥੇ ਕੋਈ ਥੱਲੇ ਚੂਹੀ ਦੇਖੀ, ਕਿਤੇ ਕੋਈ ਜਾਨਵਰ ਦੇਖਿਆ, ਫੱਟ ਉਹਨੂੰ ਫੜ ਕੇ ਖਾ, ਉਹ ਸਦਾ ਹੀ ਪਾਉਂਦਾ ਰਹਿੰਦਾ। ਮਨ ਉਹਨੂੰ ਬਾਸਾ ਕਿਹਾ ਹੈ, ਜਿਹੜਾ ਮਨ ਸਾਡਾ ਹੈ ਨਾ ਇਹ ਸ਼ਿਕਰੇ ਵਾਂਗੂ ਬਾਹਰ ਹੀ ਪਾਉਂਦਾ ਰਹਿੰਦਾ, ਸਦਾ ਹੀ ਪਾਉਂਦਾ ਰਹਿੰਦਾ। ਤੇ ਨਾਲੇ ਇੱਥੇ ਭਾਉ ਦਾ ਲਫ਼ਜ਼ ਐਨ ਪ੍ਰਤੱਖ ਹੋ ਗਿਆ ਹੈ। ਮਹਾਰਾਜ ਨੇ ਕਿਹਾ ਵੀ ਜਿਹੜਾ ਮਨ ਹੈ ਤੇਰਾ ਵਸ ਨਹੀਂ ਆ ਰਿਹਾ, ਕਿਉਂ? ਮਨ ਵਾਸੇ ਜਿਉ ਨਿਤ ਬੜਾ ਮੁਸ਼ਕਿਲ ਲਫ਼ਜ਼ ਹੈ, ਜੇ ਕੋਈ ਪਿੰਡਾਂ ਵਾਲਾ ਰਹਿਣ ਵਾਲਾ ਹੋਊਗਾ ਇਸ ਬਾਣੀ ਦੀ ਸਮਝ ਨਹੀਂ ਆਏਗੀ। ਵਾਸੇ ਕਹਿੰਦੇ ਆ ਸ਼ਿਕਰੇ ਨੂੰ, ਉਸ ਚੀਲ ਉਸ ਜਾਨਵਰ ਨੂੰ ਜਿਹੜਾ ਸਦਾ ਹੀ ਉੱਤੇ ਉੱਡਦਾ ਰਹਿੰਦਾ। ਤੇਰਾ ਮਨ ਅੰਦਰ ਨਹੀਂ ਬੈਠਦਾ, ਸਦਾ ਹੀ ਉੱਡਦਾ ਰਹਿੰਦਾ। ਵਾਦਾ ਕਿੱਦਾਂ? ਮਨ ਵਾਸੇ ਜਿਉ ਨਿਤ ਮਨ ਨਹੀਂ ਪਾਉਂਦਾ, ਫਿਰ ਉਹ ਨਿਰਭਉ ਹੋ ਜਾਂਦੀ। ਨਿਰਭਉ ਪਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ। ਉਹ ਨਿਡਰ ਨਹੀਂ ਹੋ ਜਾਂਦੇ, ਉਹ ਉਹਨਾਂ ਦਾ ਮਨ ਜਿਹੜਾ ਹੈ ਨਾ ਉਹ ਵਾਸੀਆਂ ਨੂੰ ਪਾਉਣਾ ਹਟ ਜਾਂਦਾ ਹੈ। ਮਨ ਇਹਦਾ ਪਤਾ ਕੀ ਫਲ ਹੋਇਆ? ਤੇਰੀ ਸਾਰੀ ਉਮਰ ਦੁਖੀ ਹੋ ਗਈ। ਜਿੰਨੀ ਚਿਕਨ ਮਨ ਬਾਹਰ ਪਾਏਗਾ ਬੰਦਾ ਕਦੀ ਸੁਖੀ ਨਹੀਂ ਹੋਏਗਾ। ਦੁੱਖ ਰਹਿਣ ਵੇ ਬਿਹਾਰੀਆ, ਦੁੱਖ ਰਹਿਣ ਵੇ ਬਿਹਾਰੀਆ, ਦੁੱਖ ਰਹਿਣ ਵੇ ਬਿਹਾਰੀਆ। ਕਿਉਂ? ਇੱਕ ਕਾਹਦੇ ਨਾਲ ਬਾਹਰ ਪਾਉਂਦਾ ਹੈ? ਔਸਾ ਮਨਸਾ, ਅੰਦਰ ਕੋਈ ਨਾ ਕੋਈ ਆਸ ਤਰੰਗ, ਅੰਦਰ ਕੋਈ ਨਾ ਕੋਈ ਵਿਚਾਰ ਉੱਠਦੇ ਰਹਿੰਦੇ, ਮਨ ਬਾਹਰ ਜਾਂਦਾ ਰਹਿੰਦਾ। ਤੂੰ ਇਸ ਕਰਕੇ ਕਹਿੰਦਾ ਨਿਤ ਆਸਾ ਆਸ ਸਾਰੀ ਉਮਰ ਦੁੱਖ ਰਹਿਣ ਵੇਲੇ ਰਹਿਣ ਵੇਲੇ ਦੁੱਖ ਰਹਿਣ ਵੇਲੇ ਨਿਤ ਆਸਾ ਆਸ ਕਰੇ ਨਿਤ ਆਸਾ ਅੰਦਰ ਫਿਰ ਗੁਰ ਮਿਲਿਆ, ਸ਼ਬਦ ਮਿਲਿਆ, ਗੁਰ ਪਾਇਆ ਵੇ ਸੰਤ ਜਨ ਮਨ ਆਸ ਪੂਰੀ ਹਰ ਚਾਹੁੰਦਿਆ ਹਰ ਹਰ ਮੈਂ ਸ਼ਬਦ ਜਦੋਂ ਫਿਰ ਮੈਂ ਸ਼ਬਦ ਨੂੰ ਚੋਇਆ, ਸ਼ਬਦ ਨੂੰ ਬਾਰ ਬਾਰ ਜਪਿਆ, ਉਸ ਵੇਲੇ ਫਿਰ ਮੇਰੀ ਮਨ ਦੀ ਆਸ ਪੂਰੀ ਹੋ ਗਈ। ਗੁਰ ਪਾਇਆ ਵੇ ਸੰਤ ਗੁਰ ਪਾਇਆ ਵੇ ਮੰਗੇ ਨੇ ਮਤ ਰੱਬ ਕੋਲੋਂ, ਗੁਰੂ ਨਾਨਕ ਕੋਲੋਂ, ਮਹੱਲਾ ਚੌਥਾ, ਸੂਈ ਛੰਤ ਮਹੱਲਾ ਚੌਥਾ, ਮਤ ਮੰਗ ਰਿਹਾ। ਆਖੀਰ ਤੇ ਹੁਣ ਮਤ ਦੇਣ ਲੱਗਾ ਰੱਬ ਕੀ? ਉਹ ਕਹਿੰਦਾ ਆਸ ਛੱਡ, ਰਾਮ ਨਾ ਬਾਂਹ ਥੱਲੇ ਸਿਰ ਦੇ ਕੇ ਸੌ, ਨਿਚਿੰਤ ਹੋ ਕੇ। ਜੇ ਤੂੰ ਅੰਦਰੋਂ ਆਸ ਗੁਆ ਦੇਗਾ ਰਾਮ ਨਾਲ ਸੁਖੀ ਸੌਂਗਾ। ਛੱਡ ਆਸਾ ਨਿਤ ਸੁਖ ਸੌਂਦਿਆਂ, ਆਸਾਂ ਦਿਸੇ ਤੇ ਨਾ ਕੇਵਲ ਹਮੇ ਸਤਿ ਜਲਾਏ, ਆਸਾਂ ਦਿਸੇ ਤੇ ਨਾ ਕੇਵਲ ਮੁੱਕੇ, ਹਮੇ ਮਰ ਗਏ, ਮਨ ਵਸ ਆ ਗਿਆ, ਕੋਈ ਆਸ ਨਹੀਂ ਅੰਦਰ, ਹੁਣ ਨਿਚਿੰਤ ਹੋ ਕੇ
ਸਾਤਨ ਆਸਾ ਸਾਤਨ ਆਸਾ ਚਿਤ ਕਰੇ ਰਾਮ ਲਾਗਿਆ।
ਹੁਣ ਅੰਦਰ ਇੱਕੋ ਆਸ ਰਹਿ ਗਈ
ਸਾਤਨ ਆਸਾ ਸਾਤਨ ਆਸਾ ਚਿਤ ਕਰੇ ਰਾਮ ਲਾਗਿਆ। ਹਰ ਪ੍ਰਭ ਸੇਜੜੀਏ ਆਈ,
ਹੁਣ ਕਿਹਾ ਸੇਜ ਦੇ ਅੰਦਰ ਰੱਬ ਹੀ ਆ ਜਾਏ।
ਹਰ ਪ੍ਰਭ ਸੇਜੜੀਏ ਹਰ ਪ੍ਰਭ ਸੇਜੜੀਏ
ਸੁਣਾਓ। ਬੜਾ ਦਿਆਲ ਆ ਮੇਰਾ ਠਾਕਰ ਅਗਨ,
ਮੇਰਾ ਠਾਕਰ ਅਗਨ ਦਿਆਲ ਹੈ ਰਾਮ ਰਾਜਾ,
ਮੇਰਾ ਠਾਕਰ
ਅਗਨ
ਮੇਰਾ
ਠਾਕਰ ਦਿਆਲ ਹੈ ਰਾਮ ਰਾਜਾ,
ਕਰ ਕਿਰਪਾ ਲਿਆ ਮੇਰਾ ਮਿਲਾਪ ਹੋ ਗਿਆ। ਹੁਣ ਇੱਕੋ ਹੀ ਸੇਜ ਹੋ ਗਈ
ਇਕਤ
ਹਰ ਪ੍ਰਭੋ ਰਾਮ ਗੁਰਦਸ
ਹਰ ਮੇਲੇ
ਕੀ ਰਾਸਤਾ ਹੈ।
ਮੈਂ ਮਨ ਤਨ ਪ੍ਰੇਮ
ਮੈਂ ਮਨ ਤਨ ਪ੍ਰੇਮ
ਵੈਰਾਗ ਹੈ ਰਾਮ ਰਾਜਾ,
ਮੈਂ ਮਨ
ਤਨ ਪ੍ਰੇਮ
ਮੈਂ
ਮਨ ਤਨ ਪ੍ਰੇਮ ਵੈਰਾਗ ਹੈ ਰਾਮ ਰਾਜਾ,
ਗੁਰ ਮੇਲੇ ਕਿਰਪਾ ਕਰੇ
ਗੁਰ ਤੁਠਾ ਜੀਓ ਗੁਰ ਤੁਠਾ ਜੀ।
ਸ਼ਬਦ
ਜਲਾਏ
ਸਾਚ ਸ਼ਬਦ ਬਿਨ
ਸਿਰਫ਼ ਸੱਚ ਸੁਣੇ ਹੋ ਤੈਨੂੰ ਕੋ ਕਿਆ ਉਪਦੇਸ਼ੀ ਹੈ
ਜਿਨ ਗੁਰ ਨਾਨਕ ਦੇਉ ਪੂਰੇ ਗੁਰ ਕੀ ਪੂਰੀ ਦੀਖਿਆ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪ ਆਖੈ ਸ਼ਬਦ ਭਾਖੈ ਅਰਧ ਪੁਰ ਦਿਨ ਰਾਤ, ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ, ਗੁਰ ਪੂਰੇ ਉਪਦੇਸ਼ਿਆ ਨਰਕ ਨ ਸਾਧ ਸੰਗ, ਖੱਤਰੀ ਬ੍ਰਾਹਮਣ ਸ਼ੂਦ ਵੈ ਹੋ ਜਾਪੈ ਹਰ ਮੰਤਰ ਜਪੈਣੀ, ਸਤਿਗੁਰ ਸਭਨਾ ਦਾ ਭਲਾ।